50 Airport Road, Caledon, Airport and Mayfield Road. 905-653-3633-905-653-3633.
سٹی آف برامٹن کی جانب سے اسٹیج 3 کے لیے خاص ہدایات، اندرونی پبلک جگہوں پر نو میڈیکل ماسک یا چہروں کو ڈھانپنا لازمی ہو گیا ہے۔ جب آپ چہروں کو ڈھانپیں تو ناک، منہ اور چین کو ضرور کور کریں۔ 2 سال سے کم عمر کے بچوں پر یا آپ کو سانس لینے میں دشواری ہو یا کوئی اور میڈیکل وجہ، ان لوگوں پر فیس کورنگ لازم نہیں ہے۔ اندرونی مجمع 50 لوگوں سے زیادہ نہ ہو اور باہر 100 لوگوں سے زیادہ نہ ہو۔ گھر سے باہر ہمیشہ 2 میٹر کا فاصلہ رکھیں۔ مزید معلومات کے لیے brampton.ca COVID-19 پر جائیں یا 311 پر کال کریں۔
770 AM دے پیارے پیارے سروتیو، میرا یعنی کہ ڈاکٹر نریندر روی دا آپ سب نو پیار پریا نمسکار، سلام علیکم تے ست سری اکال۔ جویں کہ تانوں پتہ ہی ہے کہ اسی ہر اتوار نو 4 بجے تو لے کے 5 بجے تک اتے پھر سوموار نو یعنی کہ کل نو 3 بجے تو لے کے 4 بجے تک مائنڈ اینڈ باڈی پروگرام لے کے تاری خدمت وچ حاضر ہونے ہاں۔ یہ مائنڈ اینڈ باڈی پروگرام ہے، یہ BNC میڈیکل سینٹر دے تعاون دے نال پیش کیتا جاندہ ہے۔ BNC میڈیکل سینٹر برمپٹن دے وچ پہلی بار ایک بہت بڑا میڈیکل سینٹر ہے، جڑا کہ انڈر دا سیم روف بہت ساریاں ہیلتھ نال ریلیٹڈ سروسز پرووائڈ کردا ہے، جس طرح فیزیوتھراپی تے کیروپریکٹر دی ہر طرح دیاں سیواواں دتیاں جاندیاں نے۔ فیملی پریکٹس ہے، واک ان کلینک ہے، ارجنٹ کیئر ہے، کوئی سوڈے سٹیچز وغیرہ لگاونے نے، کوئی لت بان ٹوٹ گئی، کوئی ہارٹ اٹیک ہو گیا، جے کوئی نان لائف تھریٹننگ پرابلمز نے تو تسی اتھے آ سکتے ہو۔ اور 365 دن کھلتا ہے، لانگ ویکینڈ ہوئے چاہے کرسمس ہے، دیوالی ہے، دشہری ہے، نو میٹر بٹ سارے دن کھلا ہے۔ تو اسی طرح ہی سارے کول کاؤنسلنگ دیا سروس ڈاکٹر فینی دیندے نے، تے نال ہی سارے کول فارمیسی ہے، وہ بھی 365 دن کھلتی ہے۔ تو کھنجے دے وچ ساڈی اینکاں دی دکان ہے جنوں کہ BNC ویژن سینٹر کہنے ہاں۔ BNC دا مطلب یہی ہے، بی دا مطلب برملی تے سی دا مطلب کنٹری سائڈ۔ جتھے برملی تے کنٹری سائڈ 2 روڈز ملدیاں نے، اس ایگزیکٹ انٹرسیکشن دے اتے گیس سٹیشن ہے، اور گیس سٹیشن والے پلازے دے وچ ساڈا یہ میڈیکل سینٹر ہے۔ اکو ہی گیٹ ہے، جدوں تسی اندر آنے ہو تے سجے ہاتھ کنجے دے وچ ساڈی اینکاں دی دکان ہے۔ اسے کر کے BNC یاد رکھو۔ جس طرح جلندر دے وچ BMC چونک مشہور ہے، تے BC کینیڈا دے وچ برٹش کولمبیا مشہور ہے، اس طرح برمپٹن دے وچ BNC برملی تے کنٹری سائڈ دی نکر تے ساڈا یہ میڈیکل سینٹر مشہور ہے، جیہدے وچ جیہڑی اینکاں دی دکان ہے وہ ہوں اسی بند کرن جا رہے ہیں، کیونکہ وہ جنیاں بھی اینکاں پئیاں نے، کیونکہ سارے کول آئی ڈاکٹر نہیں آتا، سارے کول اکھاں دا ڈاکٹر نہیں ہوں اسی آتا، کیونکہ اسی بند کرنا ہے۔ جنیاں بھی اینکاں پئیاں نے، چاہے وہ سن گلاسز نے، چاہے وہ دوجے فریم نے، چاہے وہ برانڈڈ نے جویں گوچی، پراڈا، ٹوم فورڈ، سارے لوگ ریون دیا سن گلاسز لاؤں نے، اسی طرح نان برانڈڈ نے، وہ کوسٹ پرائز تے دتیاں جاندیاں نے۔ اسی طرح جن بھی آئی فریمز نے، جہے 100 دے 150 دے 200 والے ہوں نے، انہوں اسی 100 دے 2 دے رہے ہیں۔ بچیاں دے جڑے فریم نے 100 دے 4 دے رہے ہیں۔ جے بچیاں دیا سن گلاسز نے، وہ 100 دیا 6 7 8 جنیاں مرضی لے لو، ڈزن میٹر۔ پر یہ کوئی چوائس نہیں ہے، جے تسی کہو گے سانو نمی منگا کے دے دو، نمی نہیں، جہاں بھی سامان پیا وہی اسی کلیئر کر رہے ہیں۔ تو ریٹ میں اس کر کے نہیں دس رہا، اسی بے شک لینزز بھی پاؤنے ہیں، سنگل ویژن ہے، بائی فوکل ہے، پروگریسو ہے، کوئی بھی لینزز نے، وہ اسی کوسٹ پرائز تے پاؤنے ہیں۔ ریٹ میں اس کر کے نہیں دستا، جے میں ریٹ اناؤنس کردا یہ مطلب جی میں پنجابی دی کہاوت ہوندی ہے نا، نہ کھیڈاں گے نہ کھیڈن دیاں گے کتی سموتاں گے، اس طرح دی میں خرابی نہیں کرتا ساری زندگی دے وچ، کیونکہ انہوں نے اپنا بزنس کرنا ہے۔ میں تا مہینے نو 2 مہینے نو بند کر دوں گا، یہ مطلب پھر میں مارکیٹ دے وچ گند پا کے چلا جاؤں گا۔ جدو میں اپنا ریٹ دس دوں گا تو سارے نے کہنا اتنے تو اینے کا ملتا سی، اتھے تا انہیں دا ملتا سی، اتھے اسی تا انہیں ریٹ دے رہے ہیں، کیونکہ اسی بند کرن جا رہے ہیں۔ جدو کوئی چیز بند ہو رہی ہے اتھے ریٹ جڑے ہوندے نے بہت کٹ ہوندے نے، کوسٹ پرائز تو بھی کٹ ہوندے نے۔ سو جنہ بھی بھن بھراواں نے کوئی فائدہ اٹھاونا ہے، وہ تسی آ کے جو بھی کچھ سامان پیا، جے تینوں کوئی چنگا لگتا ہے تے تانوں لگدا وی بہت زیادہ پیسے بچ رہے نے، پھر ساڈے کول آؤ، پیار نال آؤ، پریم نال آؤ، تے ساتھوں ود پریم لاؤ۔ نال ساڈے کول چاہ پانی دا انتظام ہے۔ چاہ پانی دا مطلب نہیں جویں انڈیا چ ہوندا ہے وی چاہ تے پکوڑے سموسے کھوا کے بعد چ لٹو، ਲੁੱਟੋ ਤੇ ਫੁੱਟੋ ਉਹ ਸਾਡੀ ਕੋਈ ਪਾਲਿਸੀ ਨਹੀਂ, ਕਿਉਂਕਿ ਦੇਖਣ ਵਾਲਾ ਤਾਂ ਵਿੱਚ ਹੀ ਬੈਠਾ ਪਰਮਾਤਮਾ, ਉਹਨੂੰ ਪਤਾ ਸਾਡੀ ਨੀਤ ਕੀ ਹੈ, ਉਹ ਨੀਤਾਂ ਦੀਆਂ ਜਾਣਦਾ। ਸੋ ਉਹ ਤਾਂ ਪਿਆਰ ਦੀ ਨਿਸ਼ਾਨੀ ਹੈ। ਮੈਂ ਇਹ ਗੱਲ ਜ਼ਰੂਰ ਕਹਿੰਦਾ ਹੁਣ ਅਕਸਰ ਵੀ ਸਾਨੂੰ ਚਾਹ ਦੀ ਮੈਂ ਗਰੰਟੀ ਕਰਨਾ, ਚਾਹ ਪੂਰੀ ਸਵਾਦ ਹੋਊਗੀ, ਕੌਫੀ ਪੂਰੀ ਸਵਾਦ ਹੋਊਗੀ, ਐਨਕਾਂ ਦਾ ਮੈਂ ਬਣਾਉਂਦਾ ਨਹੀਂ, ਐਨਕਾਂ ਦੀ ਤਾਂ ਮੈਨੂੰ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ, ਪਰ ਚਾਹ ਦੀ ਗਰੰਟੀ ਹੈ, ਤੁਸੀਂ ਜ਼ਰੂਰ ਆਓ। ਪਰ ਨਾਲ ਹੀ ਮੈਂ ਤੁਹਾਨੂੰ ਆਪਣੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਸਮਾਂ ਵੀ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਖੁੱਲਦੇ ਆ, ਉਹ ਜਿਹੜਾ ਧਿਆਨ ਨਾਲ ਰੱਖਣ ਦੀ ਗੱਲ ਲੋੜ ਹੈ ਕਿ ਅਸੀਂ ਸੋਮਵਾਰ ਨੂੰ, ਮੰਗਲਵਾਰ ਨੂੰ, ਬੁੱਧਵਾਰ ਨੂੰ ਅਤੇ ਵੀਰਵਾਰ ਨੂੰ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ ਅਸੀਂ 5 ਘੰਟਿਆਂ ਲਈ ਸਿਰਫ ਖੁੱਲਦੇ ਹਾਂ, 12 ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਨੂੰ ਅਸੀਂ ਹੁੰਦੇ ਹਾਂ ਬੰਦ, ਸ਼ਨੀਵਾਰ ਅਤੇ ਐਤਵਾਰ ਨੂੰ ਹੁੰਦੇ ਹਾਂ 3 ਘੰਟਿਆਂ ਲਈ, 11 ਤੋਂ ਲੈ ਕੇ 2 ਵਜੇ ਤੱਕ, ਕਿਉਂਕਿ ਇੱਦੂ ਜ਼ਿਆਦਾ ਸਮਾਂ ਸਾਡੇ ਕੋਲ ਹੈ ਨਹੀਂ ਹੁਣ, ਕਿਉਂਕਿ ਉਨੇ 'ਚ ਲੋਕ ਆਉਂਦੇ ਨੇ। ਅੱਜ ਵੀ ਜੇ ਅਸੀਂ ਦੇਖਿਆ ਸੰਡੇ ਸੀਗਾ, ਬੇਸ਼ੱਕ ਅਸੀਂ 2 ਵਜੇ ਬੰਦ ਕਰਨਾ ਸੀਗਾ, ਜਿਹੜੇ ਵੀ ਬੰਦੇ 2 ਵਜੇ ਆ ਗਏ, ਬੇਸ਼ੱਕ ਉਹ 3 ਵਜੇ ਤੱਕ ਉੱਥੇ ਰਹੇ ਸੀ, ਉਹਨਾਂ ਨੂੰ ਅਵਲਾਈਜ਼ ਕੀਤਾ, ਪਰ 2 ਵਜੇ ਦੀ ਆਉਣਾ ਜ਼ਰੂਰੀ ਹੈ ਤੁਹਾਡੇ ਕੋਲ। ਅਸੀਂ ਇਹ ਨਹੀਂ ਹੈ ਵੀ 2 ਵਜੇ ਤੋਂ ਬਾਅਦ ਵੀ ਐਂਟਰਟੇਨ ਕਰਾਂਗੇ, ਕੈਨੇਡੀਅਨ ਟਾਈਮ ਹੈ, ਸਾਨੂੰ ਟਾਈਮ ਦੀ ਪੰਕਚੁਅਲਿਟੀ ਦਾ ਧਿਆਨ ਰੱਖਣਾ ਪੈਂਦਾ। ਸੋ ਜਿੰਨਾ ਵੀ ਭੈਣ ਭਰਾਵਾਂ ਨੇ ਕੋਈ ਵੀ ਐਨਕ ਲੈਣੀ ਹੈ, ਚਾਹੇ ਉਹ ਸਨ ਗਲਾਸਿਸ ਨੇ, ਚਾਹੇ ਉਹ ਦੂਜੀਆਂ ਗਲਾਸਿਸ ਨੇ, ਚਾਹੇ ਕੋਈ ਲੈਂਜਿਸ ਪਾਉਣੇ ਨੇ, ਜੇ ਤੁਸੀਂ ਪੈਸੇ ਬਚਾਉਣੇ ਨੇ, ਜਾਂਦੇ ਹੋਏ ਫਾਇਦਾ ਲੈਣਾ ਸਰ, ਜਿੰਨਾ ਚਿਰ ਅਸੀਂ ਬੰਦ ਨਹੀਂ ਕਰਦੇ, ਤਾਂ ਤੁਸੀਂ ਆ ਕੇ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ 'ਤੇ ਆ ਜਾਓ। ਫੋਨ ਨੰਬਰ ਮੈਂ ਤੁਹਾਨੂੰ ਦੇ ਦਿੰਦਾ 289-569-0127 ਅਤੇ ਦੂਸਰਾ ਨੰਬਰ ਹੈਗਾ 289-569-0127 ਅਤੇ ਦੂਸਰਾ ਹੈਗਾ 905-793-5866। ਇਹ ਸਾਡੇ 2 ਫੋਨ ਨੰਬਰ ਨੇ, ਪਰ ਫੋਨ ਦੀ ਅੱਛਾ ਨਾਲੇ ਮੈਂ ਤੁਹਾਨੂੰ ਦੱਸਣਾ, ਸਾਡੀ ਆਂਸਰਿੰਗ ਮਸ਼ੀਨ ਨਾ ਸੁਣੀਓ, ਆਂਸਰਿੰਗ ਮਸ਼ੀਨ ਮੈਨੂੰ ਚੇਂਜ ਨਹੀਂ ਕਰਨੀ ਆਉਂਦੀ, ਕੋਈ ਕੁੜੀ ਸਾਡੀ ਐਸੀ ਗਈ ਕਰੋਨਾ ਵਾਇਰਸ ਤੋਂ ਪਹਿਲਾਂ ਮੁੜ ਕੇ ਆਈ ਨਹੀਂ, ਇਸੇ ਕਰਕੇ ਸਾਨੂੰ ਸਟੋਰ ਬੰਦ ਕਰਨਾ ਪੈ ਰਿਹਾ। ਸੋ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਸਕਦੇ ਹੋ, BNC ਅਰਜੈਂਟ ਕੇਅਰ ਪਾ ਲਓ, BNC ਵਿਜ਼ਨ ਸੈਂਟਰ ਪਾ ਲਓ, BNC ਮੈਡੀਕਲ ਸੈਂਟਰ ਪਾ ਲਓ, ਸਾਰਿਆਂ ਦੀ ਵੈਬਸਾਈਟ ਇੱਕ ਹੈ, ਉਹਦੇ ਵਿੱਚ ਸਾਡੀ ਜੋ ਤੁਸੀਂ ਐਨਕਾਂ ਦੀ ਵੈਬਸਾਈਟ ਖੋਲੋਗੇ, ਸੋ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਦਿੱਤੀ ਵੀ ਹੈ। ਸੋ ਨਾਲ ਇੱਕ ਅੱਜ ਮੈਨੂੰ ਕਈ ਭੈਣ ਭਰਾ ਇਹ ਕੁਐਸਚਨ ਕਰਦੇ ਹੁੰਦੇ ਨੇ ਵੀ ਤੁਸੀਂ ਕਦੋਂ ਬੰਦ ਕਰੋਗੇ ਜੀ, ਕਦੋਂ ਦਾ ਮੈਂ ਤੁਹਾਨੂੰ ਸਪਸ਼ਟ ਜਵਾਬ ਦੇ ਦੇਣਾ ਵੀ 3 ਕਾਰਨ ਨੇ। ਪਹਿਲੀ ਗੱਲ, ਜਿੰਨਾ ਵੀ ਸਾਡੇ ਕੋਲ ਸਟਾਕ ਪਿਆ ਉਹ ਅਸੀਂ ਕਲੀਅਰ ਕਰਨਾ, ਉਹ ਹੋ ਸਕਦਾ ਮਹੀਨੇ 'ਚ ਹੋ ਜਾਵੇ, 2 ਮਹੀਨੇ 'ਚ ਹੋ ਜਾਣ, ਜਦੋਂ ਵੀ ਹੋ ਗਿਆ ਉਦੋਂ ਬੰਦ ਕਰ ਦਿਆਂਗੇ। ਦੂਸਰਾ ਇਹ ਹੈਗਾ ਕਿ ਸਾਡੇ ਕੋਲ 4-5 ਅਜੇ ਵੀ ਲੋਕ ਨੇ ਜਿਹੜੇ ਕਿ ਇੰਟਰਸਟਡ ਨੇ ਟੇਕ ਓਵਰ ਕਰਨ ਲਈ, ਬਾਏ ਕਰਨਾ ਚਾਹੁੰਦੇ ਨੇ ਉਹ ਬਿਜ਼ਨਸ ਨੂੰ, ਅਤੇ ਜੇ ਸਾਨੂੰ ਕੋਈ ਚੰਗਾ ਬੰਦਾ ਮਿਲ ਗਿਆ, ਪੈਸੇ ਦੀ ਗੱਲ ਨਹੀਂ, ਬੰਦਾ ਵਧੀਆ ਹੋਣਾ ਚਾਹੀਦਾ, ਕਿਉਂਕਿ ਉੱਥੇ 8-10 ਸਾਲ ਰਹਿਣਾ, ਹੋਰ ਕਿੰਨੇ ਡਾਕਟਰ ਨੇ, ਕਿੰਨਾ ਸਟਾਫ ਹੈ, ਜੇ ਕੋਈ ਬੰਦਾ ਵਧੀਆ ਮਿਲ ਜੂਗਾ ਉਹਨੂੰ ਅਸੀਂ ਹੈਂਡ ਓਵਰ ਕਰ ਦਿਆਂਗੇ, ਜਿੱਦਣ ਹੈਂਡ ਓਵਰ ਕਰ ਦਿਆਂਗੇ ਉਹਨੇ ਆਪਣਾ ਨਵਾਂ ਕੰਮ ਸ਼ੁਰੂ ਕਰ ਦੇਣਾ ਅਤੇ ਸਾਡਾ ਆਟੋਮੈਟਿਕਲੀ ਬੰਦ ਹੋ ਜੂਗਾ। ਜੇ ਤੀਸਰਾ, ਜੇ ਮੂਲੋਂ ਹੀ ਨਾ ਹੋਇਆ ਅਤੇ ਸਾਨੂੰ ਕੋਈ ਚੰਗਾ ਆਪਟੀਸ਼ੀਅਨ ਵੀ ਮਿਲ ਗਿਆ, ਅਤੇ ਫਿਰ ਇਹ ਜਿਹੜਾ ਸਾਰਾ ਸਮਾਨ ਕੱਢ ਕੇ ਅਸੀਂ ਨਵੇਂ ਸਿਰੇ ਤੋਂ ਫਿਰ ਸ਼ੁਰੂ ਕਰਾਂਗੇ। ਸੋ ਇਹ 3 ਸਾਡੀਆਂ ਗੱਲਾਂ ਨੇ, ਪਤਾ ਨਹੀਂ ਸਾਡੀਆਂ ਸਕੀਮਾਂ ਨੇ, ਹੁੰਦਾ ਤਾਂ ਉਹੀ ਹੈ ਜੋ ਮਨਜ਼ੂਰੇ ਖੁਦਾ ਹੁੰਦਾ, ਪਰ ਜਿੰਨਾ ਚਿਰ ਸਾਡੇ ਕੋਲ ਕਲੋਜ਼ਿੰਗ ਆਊਟ ਸੇਲ ਲੱਗੀ, ਅਸੀਂ ਕਲੀਅਰ ਕਰਨੀਆਂ ਨੇ ਐਨਕਾਂ, ਕੋਸਟ ਤੋਂ ਘੱਟ ਦਿੱਤੀਆਂ ਜਾਂਦੀਆਂ ਨੇ, 300 ਦੀ ਫਰਕ ਰੇਵਨ ਦੀ ਐਨਕਾਂ, ਉਹ 100-125 ਦੀ ਮਿਲ ਜਾਂਦੀ ਹੈ ਤੁਹਾਨੂੰ, ਹੋਰ ਜ਼ਿਆਦਾ ਇੱਦੂ ਜ਼ਿਆਦਾ ਕਿੰਨੇ ਕੁ ਪੈਸੇ ਬਚਣਗੇ। ਜਿਹੜੀਆਂ ਐਨਕਾਂ 150 ਦੀਆਂ ਸੀ ਜਾਂ 200 ਦੀਆਂ ਆਈ ਫਰੇਮ ਸੀਗੇ, ਉਹ ਸਾਨੂੰ ਹੁਣ 50-60 ਦੇ ਮਿਲ ਜਾਂਦੇ ਨੇ, ਬੱਚਿਆਂ ਦੀਆਂ ਜਿਹੜੀਆਂ 100-125 ਦੇ ਫਰੇਮ ਸੀਗੇ ਉਹ ਸਾਨੂੰ $25-30 ਦੇ $20 ਦੇ ਮਿਲ ਜਾਂਦੇ ਨੇ, ਜਿਹੜੀਆਂ ਬੱਚਿਆਂ ਦੀਆਂ ਦਾਦੇ ਦਾਦੀ ਆਉਂਦੇ ਨੇ ਕਈ ਵਾਰੀ, ਉਹ ਆਪਣੇ ਬੱਚਿਆਂ ਲਈ ਕਹਿੰਦੇ ਅਸੀਂ ਜ਼ਰੂਰ ਲੈ ਕੇ ਜਾਂਦੇ, ਜਿਵੇਂ ਹੁੰਦਾ ਨਾ ਜਿਹੜੇ ਬਜ਼ੁਰਗ ਹੁੰਦੇ ਸੀਗੇ ਉਹ ਆਪਣੇ ਪੋਤੇ ਪੋਤੀਆਂ ਲਈ, ਦੋਹਤੇ ਦੋਹਤਿਆਂ ਲਈ, ਅੱਗੇ ਇੰਡੀਆ ਦੇ ਵਿੱਚ ਰਿਵਾਜ਼ ਹੁੰਦਾ ਸੀ ਵੀ ਹਲਵਾਈ ਦੀ ਦੁਕਾਨ 'ਤੇ ਜਾ ਕੇ 2 ਕੁ ਬਰਫੀ ਦੇ ਪੀਸ ਜਾਂ ਕੋਈ ਹੋਰ ਗੁੜ ਦੀ ਡਲੀ ਜਾਂ ਕੋਈ ਖਿਡੌਣੇ ਲੈ ਕੇ ਜਾਂਦੇ ਸੀ ਪੋਤਿਆਂ ਲਈ, ਇਸ ਤਰ੍ਹਾਂ ਹੁਣ ਸਾਡੇ ਸਟੋਰਾਂ 'ਤੇ ਆਉਂਦੇ ਨੇ ਜਿਹੜੇ ਬਜ਼ੁਰਗ ਨੇ, ਉਹ ਆਪਣੇ ਬੱਚਿਆਂ ਦੇ ਲਈ, ਗ੍ਰੈਂਡ ਚਿਲਡਰਨ ਲਈ ਰੰਗ ਬਿਰੰਗੀ ਐਨਕਾਂ ਲੈ ਕੇ ਜਾਂਦੇ ਨੇ, ਉਹ ਕੋਈ ਪ੍ਰੋਬਲਮ ਨਹੀਂ, ਉਹ $15 ਦੀ ਹੋਵੇ, 20 ਦੀ ਹੋਵੇ, ਸਾਨੂੰ ਕੋਈ ਫਰਕ ਨਹੀਂ, ਬੱਚੇ ਖੁਸ਼ ਹੋਣੇ ਚਾਹੀਦੇ ਨੇ। ਸੋ ਜੇ ਤੁਸੀਂ ਫਾਇਦਾ ਉਠਾਉਣਾ, ਮੈਂ ਫਿਰ ਰਿਪੀਟ ਕਰ ਦਿੰਦਾ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ 12 ਤੋਂ ਲੈ ਕੇ 5 ਵਜੇ ਤੱਕ, ਅਤੇ ਫਰਾਈਡੇ ਛੁੱਟੀ, ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ 11 ਤੋਂ ਲੈ ਕੇ 2 ਵਜੇ ਤੱਕ, ਜਿੰਨੀਆਂ ਵੀ ਐਨਕਾਂ ਪਈਆਂ ਤੁਸੀਂ ਚੋਇਸ ਕਰ ਸਕਦੇ ਹੋ। ਫਾਇਦਾ ਇਹ ਹੈ ਜਿੰਨੀ ਛੇਤੀ ਜਾਓਗੇ ਵੱਧ ਵੱਡੀ ਚੋਇਸ ਮਿਲ ਜੂਗੀ, ਜਦੋਂ ਲੇਟ ਜਾਓਗੇ ਚੋਇਸ ਘਟੀ ਜਾਣੀ ਹੈ। ਸੋ ਇਹ ਤੁਹਾਡੀ ਆਪਣੀ ਮਰਜ਼ੀ ਹੈ। ਸੋ ਉਹਦੇ ਸਹਿਯੋਗ ਦੇ ਨਾਲ ਇਹ ਆਪਾਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਮਾਇੰਡ ਐਂਡ ਬੋਡੀ। ਸੋ ਜੇ ਕਿਸੇ ਭੈਣ ਭਰਾ ਨੇ ਕੋਈ ਵੀ ਕੁਐਸਚਨ ਕਰਨਾ, ਕੋਈ ਟੋਪਿਕ ਦੇ ਉੱਤੇ ਗੱਲ ਕਰਨੀ ਹੈ, ਕੋਈ ਐਨਕਾਂ ਬਾਰੇ ਕਰੀ, ਕੋਈ ਸ਼ਿਕਾਇਤ ਵੀ ਕਰਨੀ ਹੈ ਕਰ ਦਿਓ, ਜਾਇਜ਼ ਹੋਣੀ ਚਾਹੀਦੀ ਹੈ, ਜੇ ਝੂਠ ਬੋਲੋਗੇ ਤਾਂ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਜੋ ਤੁਸੀਂ ਕਹਿਣਾ ਚੰਗਾ ਕਹਿਣਾ ਮਾੜਾ ਕਹਿਣਾ ਕਹੋ, ਪਰ ਲੈਂਗੁਏਜ ਵਧੀਆ ਰੱਖੋ। ਸੋ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਫੋਨ ਨੰਬਰ ਮੈਂ ਤੁਹਾਨੂੰ ਰਿਪੀਟ ਕਰਦਾ 416-620-1778, 416-620-1778, ਇਹ ਸਾਡਾ ਸਟੂਡੀਓ ਦਾ ਨੰਬਰ ਹੈ, ਤੁਸੀਂ ਕਾਲ ਕਰੋ, ਜੋ ਵੀ ਸਵਾਲ ਪੁੱਛਣਾ ਮੋਸਟ ਵੈਲਕਮ ਪੁੱਛ ਸਕਦੇ ਹੋ। ਹੁਣ ਰਹਿ ਗਈ ਗੱਲ ਅੱਜ ਦੇ ਟੋਪਿਕ ਦੀ, ਅੱਜ ਆਪਾਂ ਗੱਲ ਕਰਾਂਗੇ ਕਿ ਦੇਖੋ ਇਸ ਸੰਸਾਰ ਦੇ ਵਿੱਚ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਆਪੋ ਆਪਣੇ ਢੰਗ ਦੇ ਨਾਲ ਰੱਬ ਨੂੰ ਯਾਦ ਕਰਦੇ ਨੇ, ਅੱਲਾ ਨੂੰ ਯਾਦ ਕਰਦੇ ਨੇ, ਵਾਹਿਗੁਰੂ ਨੂੰ ਯਾਦ ਕਰਦੇ ਨੇ, ਪਰਮੇਸ਼ਰ ਨੂੰ ਯਾਦ ਕਰਦੇ ਨੇ, ਰਾਮ ਰਹੀਮ ਨੂੰ ਯਾਦ ਕਰਦੇ ਨੇ, ਕ੍ਰਿਸ਼ਨ ਨੂੰ ਕਰਦੇ ਨੇ, ਜੀਸਸ ਕ੍ਰਾਈਸਟ ਨੂੰ ਕਰਦੇ ਨੇ। ਸੋ ਕਹਿਣ ਦਾ ਮਤਲਬ ਕਿ ਉਸ ਕੁੱਲ ਮਾਲਕ ਨੂੰ ਜਿਸ ਨੇ ਇਸ ਕਾਇਨਾਤ ਨੂੰ ਪੈਦਾ ਕੀਤਾ, ਇਹ ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਉਸ ਨੂੰ ਜਪਦੇ ਨੇ, ਸਿਮਰਨ ਕਰਦੇ ਨੇ, ਮੈਡੀਟੇਸ਼ਨ ਕਰਦੇ ਨੇ, ਕੰਸੈਂਟਰੇਸ਼ਨ ਕਰਦੇ ਨੇ, ਆਪਣੇ ਆਪਣੇ ਢੰਗ ਨਾਲ ਕਰਦੇ ਨੇ। ਹਰ ਬੰਦਾ ਪਾਠ ਕਰ ਰਿਹਾ, ਸਿਮਰਨ ਕਰ ਰਿਹਾ, ਅਤੇ ਉਹ ਕੋਸ਼ਿਸ਼ ਕੀ ਕਰ ਰਿਹਾ ਕਿ ਜਿਹੜੀ ਉਹਦੀ ਆਤਮਾ ਹੈ ਸਰੀਰ ਦੇ ਵਿੱਚ, ਉਹਦੀ ਤਰੱਕੀ ਹੋਵੇ। ਤਰੱਕੀ ਕਿਸ ਤਰ੍ਹਾਂ ਹੋਵੇ? ਵੀ ਉਹ ਜਿੱਥੋਂ ਆਤਮਾ ਆਈ ਹੈ, ਆਤਮਾ ਕਿੱਥੋਂ ਆਈ ਹੈ? ਆਤਮ ਅੰਸ਼ ਰਾਮ ਕੀ, ਰਾਮ ਮੀਨਸ ਪਰਮਾਤਮਾ, ਕਿ ਉਸ ਤਾਕਤ ਦੇ ਛੋਟੀ ਛੋਟੀ, ਜਿਵੇਂ ਸਮੁੰਦਰ ਦੀ ਇੱਕ ਲਹਿਰ ਹੈ ਨਾ, ਇਸ ਤਰ੍ਹਾਂ ਜਿਹੜੀ ਸਾਡੀ ਆਤਮਾ ਹੈ ਉਹ ਪਰਮਾਤਮਾ ਦੀ ਲਹਿਰ ਹੈ। ਉਹ ਜਿੰਨਾ ਸਾਡੀ ਸਭ ਦੀ ਕੋਸ਼ਿਸ਼ ਹੈ ਕਿ ਅਸੀਂ ਵਾਪਸ ਜਾ ਕੇ ਪਰਮ ਆਨੰਦ ਨੂੰ ਪ੍ਰਾਪਤ ਕਰੀਏ, ਕੁੱਲ ਮਾਲਕ ਨੂੰ ਮਿਲੀਏ, ਵਾਹਿਗੁਰੂ ਨੂੰ ਮਿਲੀਏ, ਅੱਲਾ ਨੂੰ ਮਿਲੀਏ, ਉਸ ਤਾਕਤ ਨੂੰ ਮਿਲੀਏ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਸੋ ਉਹਦੇ ਲਈ ਅਸੀਂ ਕੀ ਕਰਦੇ ਹਾਂ? ਕੋਈ ਕਦੇ ਸਵੇਰੇ ਉੱਠ ਕੇ ਕੋਈ ਮਾਲਾ ਫੜ ਕੇ ਜਪਦਾ, ਕੋਈ ਭਜਨ ਸਿਮਰਨ ਕਰਦਾ, ਕੋਈ ਰੂਹਾਨੀ ਗੀਤ ਗਾਉਂਦਾ। ਸੋ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਰੂਹਾਨੀ ਤਰੱਕੀ ਕਰੀਏ। ਸੋ ਜਦੋਂ ਅਸੀਂ ਦੋ ਦੋ ਘੰਟੇ, ਢਾਈ ਢਾਈ ਘੰਟੇ, ਤਿੰਨ ਤਿੰਨ ਘੰਟੇ, 21 ਘੰਟਾ, ਅੱਧਾ ਅੱਧਾ ਘੰਟਾ, 15 ਮਿੰਟ ਜੋ ਵੀ ਅਸੀਂ ਪਾਠ ਕਰਦੇ ਹਾਂ, ਕਿੰਨੇ ਸਾਲਾਂ ਤੋਂ ਕਰੀ ਜਾਂਦੇ ਹਾਂ? ਕੋਈ 2 ਸਾਲ ਤੋਂ ਕਰ ਰਿਹਾ, ਕੋਈ 10 ਸਾਲ ਤੋਂ ਕਰ ਰਿਹਾ, ਕੋਈ 20 ਸਾਲ ਤੋਂ ਕਰ ਰਿਹਾ, ਕੋਈ 50 ਸਾਲ ਤੋਂ ਕਰ ਰਿਹਾ, ਪਰ ਉਹ ਕਹਿੰਦੇ ਸਾਡੀ ਕੋਈ ਤਰੱਕੀ ਨਹੀਂ ਹੋਈ, ਅੰਦਰ ਕੋਈ ਚੰਗਿਆੜੀ ਜੀ ਨਹੀਂ ਫੁੱਟੀ, ਅੰਦਰ ਕੋਈ ਰੱਬ ਦੇ ਦਰਸ਼ਨ ਨਹੀਂ ਹੋਏ, ਅੰਦਰ ਅੱਲਾ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ। ਸੋ ਚਲੋ ਇਹ ਤਾਂ ਅੰਦਰ ਦੀਆਂ ਗੱਲਾਂ ਤਾਂ ਨਹੀਂ ਮੈਂ ਇੱਥੇ ਕੋਈ ਸਤਸੰਗ ਦੀ ਗੱਲ ਡਿਸਕਸ ਕਰਨੀ, ਪਰ ਜਿਹੜੇ ਬੰਦੇ ਪਾਠ ਕਰਦੇ ਨੇ, ਭਜਨ ਸਿਮਰਨ ਕਰਦੇ ਨੇ, ਉਹ ਬਾਹਰੋਂ ਉਹਨਾਂ ਦੀ ਕਿਵੇਂ ਚੇਂਜ ਹੁੰਦੀ ਹੈ, ਬਾਹਰੋਂ ਉਹਨਾਂ ਦੀਆਂ ਕਿਹੜੀਆਂ ਨਿਸ਼ਾਨੀਆਂ ਨੇ ਕਿ ਭਾਈ ਇਹ ਬੰਦਾ ਭਜਨ ਸਿਮਰਨ ਕਰ ਰਿਹਾ ਅਤੇ ਇਹਦੇ ਵਿੱਚ ਆਹ ਬਾਹਰ ਚੇਂਜਿਸ ਆ ਗਈਆਂ, ਕੀ ਨਿਸ਼ਾਨੀਆਂ ਨੇ ਬਾਹਰੋਂ ਦੀਆਂ, ਉਹ ਅਸੀਂ ਡਿਸਕਸ ਕਰਨੀਆਂ ਨੇ, ਉਹ ਅਸੀਂ ਗੱਲਬਾਤ ਕਰਾਂਗੇ ਸਿੰਪਲ ਤਰੀਕੇ ਨਾਲ, ਕਿ ਅੰਦਰਲਾ ਨਹੀਂ ਅਸੀਂ ਗੱਲ ਕਰਦੇ ਵੀ ਰੂਹ ਪਹਿਲੇ ਮੰਜ਼ਿਲ 'ਤੇ ਚਲੀ ਗਈ, ਦੂਜੇ 'ਤੇ ਚਲੀ ਗਈ, ਤੀਜੇ 'ਤੇ ਚਲੀ ਗਈ, ਉਹ ਤਾਂ ਫਿਰ ਐਵੇਂ ਮੈਂ ਪਖੰਡਬਾਜ਼ੀ ਕਰੂੰਗਾ ਅਨਾਊਂਸ ਕਰਕੇ, ਉਹ ਤਾਂ ਹਰੇਕ ਦੀ ਆਪਣੀ ਆਪਣੀ ਹੈ, ਅਤੇ ਜਿਹੜਾ ਬੰਦੇ ਦੀ ਅੰਦਰ ਤਰੱਕੀ ਹੋਈ ਤਾਂ ਉਹੀ ਦੱਸ ਸਕਦਾ, ਪਰ ਬਾਹਰ ਕੀ ਚੇਂਜਿਸ ਆਉਂਦੀਆਂ ਨੇ, ਕੀ ਸਾਡੇ ਬਿਹੇਵੀਅਰ ਦੇ ਵਿੱਚ ਕੋਈ ਚੇਂਜਿਸ ਆਈ, ਜਾਂ ਸਾਡੀ ਕਹਿਣੀ ਅਤੇ ਕਰਨੀ ਦੇ ਵਿੱਚ ਕੋਈ ਚੇਂਜਿਸ ਆਈ, ਇਹ ਸਾਰੀਆਂ ਜਿਹੜੀਆਂ ਨਿਸ਼ਾਨੀਆਂ ਨੇ ਸਿੰਪਲ ਤਰੀਕੇ ਨਾਲ ਆਪਾਂ ਡਿਸਕਸ ਕਰਾਂਗੇ। ਸੋ ਜੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਕਿਸੇ ਦੀ ਚੇਂਜਿਸ ਆਈ ਹੋਵੇ, ਪਰ ਜੇ ਆਪਣਾ ਕੋਈ ਤਜਰਬਾ ਕੋਈ ਦੱਸਣਾ ਹੋਵੇ ਤਾਂ ਜ਼ਰੂਰ ਮੋਸਟ ਵੈਲਕਮ, ਤੁਸੀਂ ਦੱਸੋ। ਸਟੂਡੀਓ ਦਾ ਨੰਬਰ ਹੈ 416-620-1778, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਇਸ ਟੋਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ 1 ਮਿੰਟ ਲਈ ਬ੍ਰੇਕ ਚਾਹੁੰਦਾ, ਇੱਕ ਗਾਣਾ, ਲੈਟ ਅਸ ਸਿੰਗ ਏ ਸੌਂਗ। वेलकम बैक। साढ़े को एक कॉल आई है, पहले मैं उन्होंने लेना, फिर टॉपिक अगले कंटिन्यूस रखा। हैलो,
हाँ जी, सत्या जी।
सत्याकाल बहन जी।
हाँ जी, सानू तो संपर्क मिले, असी बोलते ऑरेंज विल तो।
हाँ जी।
असी अज आके गए हैं तो डिस्ट्रिक्ट तो बंद पे, ते सानू टाइमिंग सा नहीं पता सीगा, ते हुन तुसी दोबारा दसोगे तुहाडे टाइमिंग्स की है, ते सेल तुहाडी किन्नी क देर चलेगी? असा बहुत दूर आए सीगे, मैं अपने फ्रेंड्स नू भी नाल लैके सेल दा पता लग्या सी, बहुत अच्छी सेल लगी है तुहाडे, ते तुसी कुछ दसोगे कि ऐ ना होवे असी दोबारा आईए फिर बंद होवे स्टोर?
हाँ जी भैन जी, पहला तो वेरी सॉरी फॉर दैट कि तुसी ऑरेंज विल तो आए, तो असी ब्रैम्पटन दे विच साडा स्टोर है, ये तो खुशकिस्मती है ताडी भी ते मेरी भी, तो तुसी साडे स्टोर ते पहुंचे ताही तुहानू पता लगा कि स्टोर बंद है। पहला तो तुहानू मैं दस दां जिहड़ा साडा स्टोर है वह ब्रैम्पटन दे विच है, जिथे दो रोड्स कटदियां ने ब्रैमली ते कंट्री साइड, ओहदी नुक्कर दे उत्ते गैस स्टेशन है, ते गैस स्टेशन वाले प्लाजे दे विच साडा इह एनकां दा स्टोर है, जिहनूं बीएनसी विजन सेंटर कहिंदे आ, वैसे बीएनसी मैडिकल सेंटर है, ओहदे कॉर्नर ते है। हुण तुसी वापस गए, मैं रियली सॉरी हां, तुहानूं एयर दे उत्ते कहना भी तुसी एड्डी दूरों आए, पर थोड़ी जी मेरी भी गलती है, थोड़ी जी नहीं मैं कहना मेरी भी सारी गलती है, क्योंकि मैं तुहानूं पूरा मैसेज नहीं दे सकिया। एक्चुअल जिहड़ा साडा स्टोर है ਉਹ ਹਫਤੇ ਦੇ ਵਿੱਚ ਸੋਮਵਾਰ, ਮੰਗਲਵਾਰ, ਬੁੱਧਵਾਰ ਤੇ ਵੀਰਵਾਰ, ਮੰਡੇ ਟਿਊਜ਼ਡੇ ਵੈਂਸਡੇ ਥਰਸਡੇ, ਚਾਰ ਦਿਨ ਤੱਕ ਖੁੱਲਦਾ, ਪੰਜ ਘੰਟਿਆਂ ਲਈ, 12 ਵਜੇ ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਅਸੀਂ ਬੰਦ ਹੁੰਦੇ ਹਾਂ, ਤੇ ਸ਼ਨੀਵਾਰ ਤੇ ਸੰਡੇ, ਸੈਚਰਡੇ ਤੇ ਸੰਡੇ ਅਸੀਂ 3 ਘੰਟਿਆਂ ਲਈ ਸਿਰਫ ਖੁੱਲਦੇ ਹਾਂ, 11 ਵਜੇ ਤੋਂ ਲੈ ਕੇ 2 ਵਜੇ ਤੱਕ। ਤੁਸੀਂ ਅੱਜ ਆਏ, ਅਸੀਂ ਪੂਰੇ 2 ਵਜੇ ਗੇਟ ਸੀ ਉਹ ਗੇਟ ਬੰਦ ਕਰਤਾ, ਹਾਲਾਂਕਿ ਅੰਦਰ ਸਾਡੇ ਕੋਲ ਕਸਟਮਰ ਸੀਗੇ, ਉਹਨਾਂ ਨੂੰ ਅਸੀਂ ਭੁਗਤਾ ਗਏ, 3 ਵਜੇ ਤੱਕ ਅਸੀਂ ਗਏ ਹਾਂ, ਪਰ ਤੁਹਾਨੂੰ ਆਉਣਾ ਟਾਈਮ ਤੇ ਹੀ ਪੈਣਾ। ਸੋ ਇਸ ਕਰਕੇ ਤੁਸੀਂ ਕਹਿੰਦੇ ਹੋ ਵਧੀਆ ਸੇਲ ਲੱਗੀ ਹੈ, ਸੇਲ ਨਹੀਂ ਪੈਂਦੀ, ਅਸੀਂ ਐਕਚੁਅਲੀ ਸਟੋਰ ਬੰਦ ਕਰ ਰਹੇ ਹਾਂ। ਸੇਲ ਦੇ ਵਿੱਚ ਤਾਂ ਇਹ ਹੁੰਦਾ ਕਿ ਜਿਹੜਾ ਵੀ ਬੰਦਾ ਸੇਲ ਲਾਵੇ ਉਹਨੇ ਥੋੜੇ ਜਿਹੇ ਪੈਸੇ ਆਪਣੇ ਪ੍ਰੋਫਿਟ ਬਣਾਉਣਾ ਹੁੰਦਾ, ਕਿਉਂਕਿ ਉਹਨੇ ਇੱਕ ਬਿਜ਼ਨਸ ਦਾ ਢੰਗ ਹੈ, ਪਰ ਅਸੀਂ ਤਾਂ ਕਿਉਂਕਿ ਸਟੋਰ ਹੀ ਬੰਦ ਕਰ ਰਹੇ ਹਾਂ, ਤੇ ਤੁਸੀਂ ਸੇਲ ਹੀ ਨਹੀਂ, ਤੁਸੀਂ ਬਹੁਤ ਸਾਰੇ ਪੈਸੇ ਬਣਾਓਗੇ, ਕਿਉਂਕਿ ਅਸੀਂ ਜਿੰਨਾ ਵੀ ਸਮਾਨ ਹੈ, ਜਿੰਨੀਆਂ ਵੀ ਐਨਕਾਂ ਪਈਆਂ, ਉਹ ਕੋਸਟ ਤੇ ਵੇਚ ਰਹੇ ਹਾਂ। ਇਸੇ ਤਰ੍ਹਾਂ ਹੀ ਜੇ ਤੁਸੀਂ ਲੈਂਜਿਸ ਪਾਉਣੇ ਨੇ, ਉਹ ਵੀ ਅਸੀਂ ਕੋਸਟ ਤੇ ਦੇ ਰਹੇ ਹਾਂ। ਸੋ ਇਹ ਪ੍ਰਾਈਸ ਮੈਂ ਇਸ ਕਰਕੇ ਨਹੀਂ ਦੱਸਦਾ ਵੀ ਇਸ, ਜੇ ਮੈਂ ਪ੍ਰਾਈਸ ਦੱਸੂਗਾ ਨਾ, ਫਿਰ ਲੋਕ ਅੱਗੇ ਜਾ ਕੇ ਸਟੋਰਾਂ ਤੇ ਦੱਸਦੇ ਨੇ ਸਾਨੂੰ ਤਾਂ ਉੱਥੇ ਦਾ ਜੀ ਇੰਨੇ ਦੀ ਮਿਲਦੀ ਹੈ, ਤੁਸੀਂ ਇੰਨੇ ਹੀ ਦਿੰਦੇ ਹੋ। ਉਹਨਾਂ ਨੇ ਬੰਦ ਨਹੀਂ ਕਰਨਾ ਸਟੋਰ, ਉਹਨਾਂ ਨੇ ਆਪਣਾ ਬਿਜ਼ਨਸ ਕੰਟੀਨਿਊ ਕਰਨਾ, ਤੇ ਜੇ ਅਸੀਂ ਬਹੁਤ ਥੱਲੇ ਰੇਟ ਦਿੰਦੇ ਹਾਂ ਉਹ ਇਸ ਕਰਕੇ ਦਿੰਦੇ ਹਾਂ ਕਿਉਂਕਿ ਅਸੀਂ ਬੰਦ ਕਰਨਾ। ਇਸ ਕਰਕੇ ਮੈਂ, ਕਿਉਂਕਿ ਲੋਕ ਕਈ ਵਾਰੀ, ਸਾਰੇ ਨਹੀਂ, ਕੁਛ ਲੋਕ ਅਜਿਹੇ ਹੁੰਦੇ ਨੇ ਕਿ ਜਾ ਕੇ ਦੂਜੀ ਥਾਂ ਤੇ ਦੱਸਦੇ ਨੇ ਵੀ ਆਹ ਦੇਖਿਓ ਜੀ ਐਨਕ ਮੈਨੂੰ 50 ਦੀ ਮਿਲ ਗਈ, ਚੰਗੀ ਵੀ ਆ ਕਿ ਮਾੜੀ ਵੀ ਹੈ, ਤੇ ਫਿਰ ਉਹ 50 ਦੀ ਹੈ ਤੁਸੀਂ ਦੱਸ ਦਿਓ, ਇਹ ਦੱਸੋ ਨਾ ਵੀ ਸਟੋਰ ਬੰਦ ਹੋ ਰਿਹਾ ਤਾਂ ਮਿਲੀ ਸੀਗੀ। ਫਿਰ ਉਹ ਬੰਦਾ ਕੀ ਕਰਦਾ, ਬੰਦਾ ਥੋੜਾ ਦੁਖੀ ਹੁੰਦਾ, ਉਹ ਕਹਿੰਦਾ ਤਾਂ ਘਟੀਆ, ਇਹਦਾ ਡੁਪਲੀਕੇਟ ਹੈ, ਚੋਰੀ ਦੀ ਹੈ, ਟੁੱਟੀ ਵੀ ਹੈ। ਸੋ ਆਪਾਂ ਵੀ ਚੈੱਕ ਕਰਦੇ ਫਿਰਦੇ ਹਾਂ, ਜੇ ਤੁਹਾਨੂੰ ਪਸੰਦ ਆਉਂਦੀ ਹੈ ਕੋਈ ਚੀਜ਼, ਕਿਉਂਕਿ ਅਸੀਂ ਬੰਦ ਕਰ ਰਹੇ ਹਾਂ, ਇਸ ਕਰਕੇ ਮਹਿੰਗੀਆਂ ਜਿਹੜੀਆਂ ਚੀਜ਼ਾਂ ਨੇ ਉਹ ਹੁਣ ਅਸੀਂ ਕੋਸਟ ਪ੍ਰਾਈਸ ਤੇ ਵੇਚ ਰਹੇ ਹਾਂ। ਮੈਂ ਇੱਕ ਵਾਰ ਫਿਰ, ਤੁਸੀਂ ਔਰੇਂਜ ਬਿਲ ਤੋਂ ਆਏ ਸਾਡੇ ਕੋਲ, ਮੈਂ ਰੀਅਲੀ ਸੋਰੀ, ਤੁਸੀਂ ਕੱਲ ਨੂੰ ਆਓ, ਤੁਹਾਨੂੰ ਅਸੀਂ ਵਧੀਆ ਚਾਹ ਤੇ ਵਧੀਆ ਕੌਫੀ ਪਿਲਾਵਾਂਗੇ, ਨਾਲ ਤੁਹਾਨੂੰ ਸਾਡੇ ਉੱਥੇ ਇੱਕ ਲੈਕੋਸ ਦੇ ਸਮੋਸਿਆਂ ਦਾ ਕੰਮ ਹੈ, ਤੁਸੀਂ ਯੂ ਵੋਂਟ ਟਰੱਸਟ, ਤੁਹਾਨੂੰ ਮੈਂ ਜਾ ਕੇ ਖੁਦ ਸਮੋਸੇ ਲਿਆ ਕੇ ਖਵਾਊਂਗਾ, ਤੇ ਤੁਸੀਂ ਦੇਖਿਓ ਵੀ ਕਦੇ ਤੁਸੀਂ ਉਹਦੇ ਵਰਗੇ ਸਮੋਸੇ ਨਹੀਂ ਖਾਧੇ। ਸੋ ਇਹ ਤੁਹਾਡੇ ਲਈ ਮੈਂ ਕੰਪਲੀਮੈਂਟ ਆ, ਤੇ ਨਾਲ ਹੀ ਮਾਫੀ ਚਾਹੁੰਦਾ। ਯਾਦ ਰੱਖੋ, ਮੰਡੇ, ਟਿਊਜ਼ਡੇ, ਵੈਨਸਡੇ, ਥਰਸਡੇ 4 ਦਿਨ 5 ਘੰਟਿਆਂ ਲਈ ਖੁੱਲਦੇ ਹਾਂ, ਸੈਚਰਡੇ ਤੇ ਸੰਡੇ 3 ਘੰਟਿਆਂ ਲਈ, ਫਰਾਈਡੇ ਬੰਦ ਹੁੰਦੇ ਆ, ਸੈਚਰਡੇ ਸੰਡੇ 11 to 2 ਹੁੰਦੇ ਆ। ਸੋ ਕੋਸਟ ਪ੍ਰਾਈਸ ਤੇ ਅਸੀਂ ਇਹ ਆਪਣਾ ਸਮਾਨ ਕਲੀਅਰ ਆਊਟ ਕਰਦੇ ਹਾਂ, ਤੁਸੀਂ ਮੋਸਟ ਵੈਲਕਮ, ਫੇਰ ਆਓ, ਮੇਰਾ ਵਾਅਦਾ ਜੋ ਤੁਸੀਂ ਆਓਗੇ ਕੱਲ ਨੂੰ ਜਾਂ ਪਰਸੋਂ, ਅਸੀਂ ਤੁਹਾਨੂੰ ਪੂਰੀ ਮਹਿਮਾਨਬਾਜ਼ੀ ਕਰਾਂਗੇ। ਸੋ ਰੇਟ ਤਾਂ ਅਸੀਂ ਕੋਸਟ ਤੇ ਆਫਕੋਰਸ ਨਹੀਂ ਉਦੋਂ ਘੱਟ ਸਕਦੇ, ਪਰ ਤੁਹਾਨੂੰ ਅਸੀਂ ਪਹਿਲਾਂ ਮਾਫੀ ਮੰਗਾਂਗੇ, ਤੇ ਨਾਲ ਤੁਹਾਨੂੰ ਸਮੋਸੇ ਤੇ ਚਾਹ ਵੀ ਜ਼ਰੂਰ ਖਵਾਵਾਂਗੇ। ਥੈਂਕ ਯੂ ਵੈਰੀ ਮੱਚ ਜੀ। ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ, ਉਹ ਗੱਲ ਕਰ ਰਹੇ ਸੀ ਵੀ ਕੀ ਨਿਸ਼ਾਨੀਆਂ ਨੇ ਕਿ ਸਾਡੀ ਰੂਹਾਨੀ ਤਰੱਕੀ ਹੋ ਰਹੀ ਹੈ। ਦੇਖੋ, ਇਹਦੇ ਲਈ ਪਹਿਲੀ ਗੱਲ ਤਾਂ ਇਹ ਹੈ ਵੀ ਬਹੁਤ ਸਾਰੇ ਲੋਕ ਕਹਿੰਦੇ ਨੇ, ਮੈਂ ਵੀ ਉਹਨਾਂ ਦੇ ਵਿੱਚੋਂ ਸ਼ਾਮਲ ਹਾਂ, ਵੀ ਅਸੀਂ ਇੰਨੇ ਸਾਲ ਹੋ ਗਏ ਪਾਠ ਕਰਦੇ ਨੂੰ, ਇੰਨੇ ਸਾਲ ਹੋ ਗਏ ਨਾਮਦਾਨ ਲਿਆ ਨੂੰ, ਕੋਈ ਤਰੱਕੀ ਨਹੀਂ ਹੋਈ। ਤਰੱਕੀ ਅੰਦਰਲੀ ਤਾਂ ਨਹੀਂ ਆਪਾਂ ਡਿਸਕਸ ਕਰਨੇ, ਪਰ ਬਾਹਰਲੀਆਂ ਚੇਂਜਿਸ ਹੁੰਦੀਆਂ ਨੇ। ਜੇ ਬਾਹਰਲੀ ਚੇਂਜ ਨਹੀਂ ਹੋਈ ਨਾ, ਤੇ ਜੇ ਬੰਦਾ ਐਵੇਂ ਕਹੇ ਕਿ ਮੈਂ ਅੰਦਰੋਂ ਤਰੱਕੀ ਕਰ ਲਈ, ਕਈ ਵਾਰੀ ਪਖੰਡੀ ਵੀ ਬਹੁਤ ਹੁੰਦੇ ਨੇ, ਜਾ ਕੇ ਸੰਤ ਮਹਾਂਪੁਰਸ਼ਾਂ ਦੇ ਅੱਗੇ ਖੜ੍ਹ ਜਾਂਦੇ ਨੇ, ਦੇਖੋ ਜੀ ਮੈਨੂੰ ਥੋੜਾ ਜਿਹਾ ਧੱਕਾ ਲਾ ਦਿਓ, ਮੇਰੀ ਗੇਟ ਖੁੱਲ੍ਹਾ, ਫਲਾਣਾ ਖੁੱਲ੍ਹਾ, ਤੁਮਕਾ ਅਗਲਾ, ਦਿਨ 'ਚ ਤਾਂ 100-100 ਕਰਦੇ ਹਾਂ, ਠੱਗੀ, ਝੂਠ ਫਰੇਬ ਬੋਲਦੇ ਹਾਂ, ਚੁਗਲੀ ਕਰਦੇ ਹਾਂ, ਨਿੰਦਿਆ ਕਰਦੇ ਹਾਂ, ਤੇ ਫਿਰ ਤਰੱਕੀ ਅੰਦਰੋਂ ਕਿੱਥੋਂ ਹੋਊਗੀ? ਜਦੋਂ ਪਹਿਲਾਂ ਤਾਂ ਬਾਹਰਲੀ ਤਰੱਕੀ ਸਾਨੂੰ ਨਿਸ਼ਾਨੀਆਂ ਦਿਸਣੀਆਂ ਚਾਹੀਦੀਆਂ ਨੇ। ਜਿੰਨਾ ਚਿਰ ਤੱਕ ਸਾਨੂੰ ਬਾਹਰੋਂ ਨਾ ਦਿਸੇ, ਲੋਕਾਂ ਨੂੰ ਨਾ ਦਿਸੇ, ਤੁਹਾਨੂੰ ਆਪਣੇ ਆਪ ਨੂੰ ਨਾ ਮਹਿਸੂਸ ਕਰੇ, ਆਪਣੇ ਆਪ ਕਿਵੇਂ ਮਹਿਸੂਸ ਕਰੋਗੇ? ਜਦੋਂ ਵੀ ਤੁਸੀਂ ਚੌਂਕੜੀ ਮਾਰਦੇ ਹੋ ਉਸ ਪਰਮਾਤਮਾ ਦੀ ਯਾਦ ਦੇ ਵਿੱਚ, ਆਪਣੇ ਆਪ ਨੂੰ ਅੰਦਰ ਝਾਤੀ ਮਾਰਦੇ ਹੋ ਕਿ ਕੀ ਮੇਰਾ ਜਿਹੜਾ ਗੁੱਸਾ ਹੈ ਉਹ ਘਟਿਆ ਅੱਗੇ ਨਾਲੋਂ, ਮੈਂ ਨਹੀਂ ਕਹਿੰਦਾ ਬੰਦ ਹੋ ਗਿਆ, ਅੱਗੇ ਨਾਲੋਂ ਘਟਿਆ। ਕੀ ਜਿਹੜੀਆਂ ਮੈਂ ਹੇਰਾ ਫੇਰੀਆਂ ਕਰਦਾ ਸੀਗਾ ਉਹ ਹੁਣ ਜਦੋਂ ਮੈਂ ਕਰਦਾ ਤਾਂ ਮੈਨੂੰ ਮਹਿਸੂਸ ਹੁੰਦਾ ਵੀ ਮੈਨੂੰ ਨਹੀਂ ਕਰਨੀਆਂ ਚਾਹੀਦੀਆਂ। ਕੀ ਜਦੋਂ ਮੈਂ ਉੱਪਰੋਂ ਦਾ ਪ੍ਰਚਾਰ ਕਰਦਾ ਬੇਟੀ 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 ਬੇਟੀ, ਅਤੇ ਕੀ ਜਦੋਂ ਮੈਂ ਕਿਸੇ ਨੂੰ ਮਿਲਦਾ ਕੋਈ ਚੰਗੀ ਚੀਜ਼ ਮੇਰੀਆਂ ਅੱਖਾਂ ਨੂੰ ਭਾਉਂਦੀ ਆ ਉਦੋਂ ਮੇਰੀ ਕਾਮ ਦੀ ਭਾਵਨਾ ਹੁੰਦੀ ਹੈ ਕਿ ਨਹੀਂ ਹੁੰਦੀ? ਜੇ ਹੁੰਦੀ ਹੈ ਤਾਂ ਉਹਦੇ ਲਈ ਮੈਂ ਆਪਣੇ ਆਪ ਨੂੰ ਮਾਫ਼ੀ ਮੰਗਦਾ, ਪਸ਼ਚਾਤਾਪ ਕਰਦਾ ਕਿ ਨਹੀਂ ਕਰਦਾ। ਜੇ ਅਸੀਂ ਹੋਮ ਡਿਪੂ 'ਤੇ ਚਲੇ ਗਏ ਜਾਂ ਕਿਤੇ ਹੋਰ ਚਲੇ ਗਏ ਕਿਸੇ ਵੀ ਸਟੋਰ 'ਤੇ, ਉੱਥੇ $2 ਦੀ ਚੀਜ਼ ਚੱਕ ਲਈ, $50 ਦੀ ਚੀਜ਼ ਚੱਕ ਲਈ, ਜਾਂ ਵੀਜ਼ਾ ਉਹਨਾਂ ਨੇ ਲੈਣਾ ਘੱਟ ਸ਼ੁਰੂ ਕਰਤਾ, ਉਹਨੇ ਵੀਜ਼ੇ ਦਾ ਕਾਰਡ ਪਾਇਆ ਅਤੇ ਅਸੀਂ ਘਰੇ ਆ ਕੇ ਦੇਖਿਆ ਵੀ ਦੇਣੇ ਤਾਂ 100 ਸੀਗੇ, ਦਿੱਤੇ 10 ਨੇ, ਅਤੇ ਕੀ ਅਸੀਂ ਵਾਪਸ ਜਾ ਕੇ ਉਹਨੂੰ ਪੈਸੇ ਮੋੜ ਕੇ ਉਹਨੇ ਚੁੱਪੀ ਕਰ ਜਾਂਦੇ ਵੀ ਚਲੋ ਰਹਿਣ ਦਿਓ? ਇੱਕ ਪਾਸੇ ਕੀ ਅਸੀਂ ਅਨਇੰਪਲਾਇਮੈਂਟ ਵੀ ਲਈ ਜਾਂਦੇ ਹਾਂ, ਦੂਜੇ ਪਾਸੇ ਕੈਸ਼ ਵੀ ਕਰੀ ਜਾਂਦੇ ਹਾਂ, ਤੀਜੇ ਪਾਸੇ ਜਾ ਕੇ ਪ੍ਰੋਪਰਟੀ 'ਤੇ ਸੇਵਾ ਵੀ ਕਰੀ ਜਾਂਦੇ ਹਾਂ, ਫਿਰ ਤਾਂ ਇਹ ਤਾਂ ਗੱਲ ਰੂਹਾਨੀ ਤਰੱਕੀ ਦੇ ਉਲਟ ਚੱਲ ਰਹੇ ਹਾਂ। ਸੋ ਕਹਿਣ ਦਾ ਮੇਰਾ ਮਤਲਬ ਇਹ ਸਾਰੀਆਂ ਨਿਸ਼ਾਨੀਆਂ ਆਪਾਂ ਇਕੱਲੀ ਇਕੱਲੀ ਕਰਕੇ ਡਿਸਕਸ ਕਰਾਂਗੇ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਜਿਵੇਂ ਇੱਕ ਵਾਰ ਕੁਛ ਫਰੈਂਡ ਸੀਗੇ 3-4, ਅਤੇ ਰਾਤ ਨੂੰ ਘੁੱਟਕ ਲਾ ਲਈ, ਸ਼ਰਾਬ ਸ਼ੁਰੂ ਪੀ ਲਈ, ਜਦੋਂ ਮਾੜਾ ਜਿਹਾ ਨਸ਼ਾ ਹੋਇਆ ਅਤੇ ਉਹ ਬੈਠੇ ਸੀਗੇ ਅਤੇ ਉਹਨਾਂ ਨੇ ਦੇਖਿਆ ਵੀ ਨਾਲ ਹੀ ਇੱਕ ਨਦੀ ਹੈ ਅਤੇ ਉਹਦੇ ਵਿੱਚ ਕਿਸ਼ਤੀ ਹੈਗੀ। ਉਹ ਕਹਿੰਦਾ ਚਲੋ ਯਾਰ ਠੰਡ 'ਚ ਥੋੜ੍ਹਾ ਪਾਣੀ ਪੂਣੀ 'ਚ ਘੁੰਮ ਕੇ ਆਈਏ। ਚਾਰਾਂ ਨੇ ਫੈਸਲਾ ਕਰ ਲਿਆ ਅਤੇ ਉਹ ਕਿਸ਼ਤੀ ਦੇ ਵਿੱਚ ਬੈਠ ਗਏ ਅਤੇ 2 ਚੱਪੂ ਪਏ ਸੀਗੇ, 2 ਫਰੈਂਡ ਚੱਪੂ ਚਲਾਉਣ ਲੱਗੇ ਅਤੇ 2 ਜਣੇ ਆਰਾਮ ਨਾਲ ਬਹਿ ਕੇ ਹਾ ਹਾ ਹੀ ਕਰਦੇ ਘੰਟਾ 2 ਘੰਟੇ ਚੱਪੂ ਚਲਾਉਂਦੇ ਰਹੇ। ਫਿਰ ਇੱਕ ਬੰਦੇ ਨੇ ਕਿਹਾ, ਕਹਿੰਦਾ ਯਾਰ ਆਪਾਂ ਨੂੰ 2 ਘੰਟੇ ਹੋ ਗਏ ਚੱਪੂ ਚਲਾਉਂਦੇ ਨੂੰ, 2.5 ਘੰਟੇ ਹੋ ਗਏ, ਆਪਾਂ ਅਸੀਂ ਤਾਂ ਦੇਖੋ ਪਹੁੰਚ ਕਿੱਥੇ ਗਏ। ਉਹ ਕਹਿੰਦੇ ਹਾਂ ਯਾਰ ਦੇਖਣਾ ਤਾਂ ਚਾਹੀਦਾ ਆਪਾਂ ਕਿੱਥੇ ਪਹੁੰਚ ਗਏ, 2-2.5 ਘੰਟੇ ਹੋ ਗਏ ਲਗਾਤਾਰ। ਜਦੋਂ ਇੱਕ ਨੂੰ ਕਹਿੰਦਾ, ਕਹਿੰਦਾ ਓਕੇ ਮੈਂ ਦੇਖ ਕੇ ਆਉਂਦਾ, ਜਦੋਂ ਉੱਤਰ ਕੇ ਦੇਖਿਆ ਉਹ ਕਹਿੰਦਾ ਮੂਰਖੋ ਆਪਾਂ ਤਾਂ ਉੱਥੇ ਹੀ ਖੜੇ ਹਾਂ। ਉਹ ਕਹਿੰਦੇ ਉੱਥੇ ਹੀ ਖੜੇ ਹਾਂ, 2.5 ਘੰਟੇ ਦਓਗੇ ਸਾਨੂੰ ਚੱਪੂ ਚਲਾਉਂਦੇ ਨੂੰ? ਉਹ ਕਹਿੰਦਾ ਨਹੀਂ ਯਾਰ, ਕਹਿੰਦਾ ਕਿਸ਼ਤੀ ਦੇ ਨਾਲ ਜਿਹੜੀ ਰੱਸੀ ਬੰਨੀ ਸੀ ਨਾ ਦਰਖਤ ਦੇ ਨਾਲ, ਉਹ ਤਾਂ ਆਪਾਂ ਖੋਲ੍ਹਣੀ ਭੁੱਲ ਗਏ, ਆਪਾਂ ਤਾਂ ਉੱਥੇ ਦੇ ਉੱਥੇ ਹਾਂ, ਉਹੀ ਸਾਡਾ ਹਾਲ ਹੈ। 2.5 ਘੰਟੇ ਪਾਠ ਕਰਦੇ ਹਾਂ, 3 ਕਰਦੇ ਹਾਂ, 5 ਕਰਦੇ ਹਾਂ, ਜਿੰਨਾ ਕੁ 2.5 ਘੰਟੇ ਪਾਠ ਕੀਤੀ 5 ਘੰਟੇ ਹੇਰਾ ਫੇਰੀ ਕਰ ਲੈਂਦੇ ਹਾਂ, 5 ਘੰਟੇ ਚੁਗਲੀ ਕਰ ਲੈਣੇ, 5 ਘੰਟੇ ਕਾਮ ਦੇ ਵਾਂਗਰ ਤੁਰੇ ਫਿਰਦੇ ਹਾਂ, ਅਤੇ ਜਿੰਨਾ ਕੁ ਅੱਗੇ ਗਏ ਉਨਾ ਕੀ ਉੱਥੇ ਆ ਕੇ ਜਗ੍ਹਾ ਪਰਨਾਲਾ ਥਾਉਂਦੀ ਥਾਂ ਹੀ ਖੜਾ, ਅਤੇ ਤਰੱਕੀ ਕਿੱਥੋਂ ਹੋਊਗੀ? ਸੋ ਕਹਿਣ ਦਾ ਮਤਲਬ ਇਹ ਆ ਵੀ ਉਹ ਜਿਹੜੀ ਕਿਸ਼ਤੀ ਅੱਗੇ ਤਾਂ ਨਹੀਂ ਵਧੀ ਸੀ ਕਿਉਂਕਿ ਉਹਨੂੰ ਇੱਕ ਰੱਸੀ ਨੇ ਬੰਨਿਆ ਸੀ, ਸਾਡੇ ਤਾਂ ਰੱਸੀਆਂ ਬੰਨੀਆਂ ਵੀ ਹੈ, ਕਦੇ ਗੁੱਸੇ ਦੀ, ਕਦੇ ਨਫ਼ਰਤ ਦੀ, ਕਦੇ ਚੁਗਲੀ ਦੀ, ਕਦੇ ਹੇਰਾਫੇਰੀ ਦੀ, ਕਦੇ ਕਾਮ ਦੀ, ਕਦੇ ਕ੍ਰੋਧ ਦੀ, ਕਦੇ ਮੋਹ ਦੀ, ਇਹ ਸਾਰੀਆਂ ਸਾਡੇ ਕੋਲ ਰੱਸੀਆਂ ਨੇ। ਜਦੋਂ ਹੌਲੀ ਹੌਲੀ ਰੱਸੀਆਂ ਢਿੱਲੀਆਂ ਹੋਣਗੀਆਂ, ਉੱਧਰੋਂ ਪਾਠ ਕਰਾਂਗੇ, ਉੱਧਰੋਂ ਇਹ ਰੱਸੀਆਂ ਢਿੱਲੀਆਂ ਹੋਣਗੀਆਂ, ਕਮਜ਼ੋਰ ਪੈਣੀਆਂ ਸ਼ੁਰੂ ਹੋਣਗੀਆਂ, ਫਿਰ ਸਾਡੀ ਨਿਸ਼ਾਨੀਆਂ ਵੀ ਸਾਡੀ ਤਰੱਕੀ ਹੋ ਰਹੀ ਹੈ। ਦੇਖੋ ਛੋਟੀ ਜਿਹੀ ਗੱਲ ਹੈ, ਸਾਰਿਆਂ ਨੂੰ ਗੁੱਸਾ ਆਉਂਦਾ, ਮੈਨੂੰ ਵੀ ਨਹੀਂ ਆਉਂਦਾ ਗੁੱਸਾ ਸਾਡੇ ਘਰ, ਜੇ ਮੈਂ ਘਰ ਨਹੀਂ ਮੈਨੂੰ ਗੁੱਸਾ ਘੱਟ ਆਉਂਦਾ, ਮੈਨੂੰ ਜਾਂਦੇ ਵਾਹ ਰੇਡੀਓ ਤੋਂ ਜਦੋਂ ਮੈਂ ਰੇਡੀਓ ਤੋਂ ਘਰ ਜਾਊਂਗਾ ਅਲੱਗ, ਤੂੰ ਉੱਥੇ ਛੇਗੀ ਮਾਰ ਕੇ ਆ, ਤੈਨੂੰ ਤਾਂ ਗੁੱਸਾ ਬਹੁਤ ਆਉਂਦਾ। ਗੁੱਸਾ ਹਰੇਕ ਨੂੰ ਆਉਂਦਾ, ਔਰ ਗੁੱਸੇ ਦੀ ਨਿਸ਼ਾਨੀ ਕੀ ਹੈ? ਕਦੇ ਵੀ ਇਹ ਉੱਪਰਲੇ ਬੰਦੇ 'ਤੇ ਗੁੱਸਾ ਨਹੀਂ ਆਉਂਦਾ, ਉੱਪਰਲੇ ਬੰਦੇ ਜਦੋਂ ਗੁੱਸਾ ਆਉਂਦਾ ਪਿੱਛੋਂ, ਸਾਹਮਣੇ ਗੁੱਸਾ ਹਮੇਸ਼ਾ ਨੀਵੇਂ ਬੰਦੇ ਨੂੰ ਆਉਂਦਾ, ਔਰ ਅੱਗੇ ਦੀ ਅੱਗੇ ਗੁੱਸਾ, ਤੁਸੀਂ ਉਹ 'ਤੇ ਮੇਰੇ 'ਤੇ ਗੁੱਸੇ ਹੋਗੇ, ਮੈਂ ਅੱਗੋਂ ਜਿਹੜਾ ਅੱਗੇ ਨੀਵਾਂ ਉਹਦੇ 'ਤੇ ਗੁੱਸੇ ਹੋ ਜੂੰਗਾ, ਉਹ ਜਾ ਕੇ ਉਦੋਂ ਜਿਹਾ ਹੋ ਜੂਗਾ ਨੀਵਾਂ। ਫਾਰ ਐਗਜ਼ਾਮਪਲ ਦੇਖੋ, ਛੋਟੀ ਜਿਹੀ ਐਗਜ਼ਾਮਪਲ ਹੈ, ਇੱਕ ਫੈਕਟਰੀ ਦੇ ਵਿੱਚ ਮਾਲਕ ਸੀਗਾ, ਉਹਨੇ ਅੱਗੇ ਮੈਨੇਜਰ ਰੱਖਿਆ ਸੀਗਾ, ਜਦੋਂ ਮਾਲਕ ਆਇਆ, ਮਾਲਕ ਨੇ ਘੰਟੀ ਮਾਰੀ ਦਫ਼ਤਰ 'ਚ ਬੈਠ ਕੇ ਮੈਨੇਜਰ ਨੂੰ ਬੁਲਾਉਣ ਲਈ, ਮੈਨੇਜਰ ਫਟਾਫਟ ਆਇਆ, ਕਹਿੰਦਾ ਯੈਸ ਸਰ ਗੁੱਡ ਮਾਰਨਿੰਗ। ਉਹ ਕਹਿੰਦਾ ਤੂੰ ਇੰਨਾ ਚਿਰ ਲਾਦਾ ਯਾਰ, ਤੈਨੂੰ ਮੈਂ ਘੰਟੀ 3 ਘੰਟੀਆਂ ਮਾਰਦੀਆਂ, ਤੂੰ ਆਏ ਹੀ ਨਹੀਂ। ਅਤੇ ਮੈਨੇਜਰ ਕੀ ਸੋਚਦਾ? ਕਹਿੰਦਾ ਬੱਲੇ, ਮੈਂ ਤਾਂ ਉਹਦੀਆਂ ਆ ਗਿਆ, ਤੀਸਰੀ ਘੰਟੀ ਤੂੰ ਨਾਲ ਨਾਲ ਟਿਕ 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 ਕਰੀ ਜਾਂਦਾ, ਅਤੇ ਮੈਂ ਤਾਂ ਉਹਦੀਆਂ ਆ ਗਿਆ, ਅਤੇ ਮੈਂ ਤਾਂ ਇੱਕ ਨਾ ਕੋਈ ਚਾਹ ਪੀਤੀ, ਉੱਥੇ ਹੀ ਕਾਗਜ਼ ਛੱਡ ਕੇ ਤੇਰੇ ਕੋਲ ਆ ਗਿਆ। ਕਹਿੰਦਾ ਐਵੇਂ ਮੇਰੇ 'ਤੇ ਗੁੱਸੇ ਚੜ੍ਹੀ ਜਾਂਦੇ ਨੇ, ਅੱਗੇ ਤਾਂ ਕਿਤੇ ਗੁੱਸੇ ਹੋਏ ਨਹੀਂ, ਅੱਜ ਭੱਜ ਕੇ ਹੀ ਪੈ ਗਿਆ ਮੈਨੂੰ। ਚਲੋ ਜੀ, ਉਹ ਬੁੜ ਬੁੜ ਕਰਦਾ ਆ ਗਿਆ ਆਪਣੇ ਦਫ਼ਤਰ 'ਚ ਮੈਨੇਜਰ, ਜਦੋਂ ਮੈਨੇਜਰ ਦਫ਼ਤਰ 'ਚ ਆਇਆ ਉਹਨੇ ਘੰਟੀ ਮਾਰੀ, ਚਪੜਾਸੀ ਆ ਗਿਆ, ਉਹਨੂੰ ਕਹਿੰਦਾ ਚਾਹ ਲੈ ਕੇ ਆ ਬਈ, ਕਿਉਂਕਿ ਆਦਤ ਪਈ ਸੀ ਰੋਜ਼ ਚਪੜਾਸੀ ਤੋਂ ਚਾਹ ਮੰਗਾਉਣ ਦੀ। ਚਪੜਾਸੀ ਫਟਾਫਟ ਸਟੋਵ 'ਤੇ ਚਾਹ ਬਣਾਈ, ਵਧੀਆ ਬਣਾ ਕੇ ਲਿਆ ਗਿਆ, ਉਹਦੇ ਟੇਬਲ 'ਤੇ ਰੱਖਤੀ, ਅਤੇ ਮੈਨੇਜਰ ਨੇ ਜਦੋਂ ਘੁੱਟ ਭਰੀ, ਕਹਿੰਦਾ ਉਹ ਆਹ ਕੀ ਆ, ਠੰਡੀ ਕਰਕੇ ਲਿਆਇਆ, ਕਹਿੰਦਾ ਤੈਨੂੰ ਪਤਾ ਹੀ ਨਹੀਂ ਲੱਗਦਾ ਯਾਰ ਸਾਰਾ ਦਿਨ ਵਿਹਲੇ ਬੈਠੇ, ਉਹਨੂੰ ਠੰਡੀ ਚਾਹ ਲਿਆਇਆ। ਚਪੜਾਸੀ ਸੋਚਦਾ ਯਾਰ ਕਮਾਲ ਹੈ, ਮੈਂ ਤਾਂ ਕਿਤੇ ਰੁਕਿਆ ਹੀ ਨਹੀਂ, ਫਟਾਫਟ ਪਾ ਕੇ ਲਿਆਇਆ, ਉਸੇ ਤਰ੍ਹਾਂ ਹੀ ਚਾਹ ਗਰਮ ਹੈ, ਇਹਨੂੰ ਆ ਤਾਂ ਪਤਾ ਨਹੀਂ ਕਹਦਾ ਗੁੱਸਾ ਚੜ੍ਹਾ, ਮੇਰੀ ਐਵੇਂ ਬੇਇੱਜ਼ਤੀ ਕਰੀ ਜਾਂਦਾ, ਮੈਂ ਤਾਂ ਉਸ ਤਰ੍ਹਾਂ ਦੀ ਚਾਹ ਰੋਜ਼ ਲੈ ਕੇ ਆਇਆ। ਹੋਇਆ ਕੀ, ਮਾਲਕ ਨੇ ਮੈਨੇਜਰ ਦੇ ਗੁੱਸਾ ਝਾੜਤਾ, ਮੈਨੇਜਰ ਨੇ ਆ ਕੇ ਚਪੜਾਸੀ ਦੇ ਝਾੜਤਾ, ਚਪੜਾਸੀ ਵੀ ਸਾਰਾ ਉਹਦਾ ਬੁਰਾ ਹਾਲ ਹੋ ਗਿਆ। ਜਦੋਂ ਛੁੱਟੀ ਹੋਈ ਘਰੇ ਗਿਆ ਅਤੇ ਜਾ ਕੇ ਘੰਟੀ ਖੜਕਾਈ ਘਰ ਦੀ, ਅਤੇ ਘਰ ਵਾਲੀ ਅੱਗੇ ਆਟਾ ਗੁੰਨਦੀ ਸੀਗੀ, ਜਦੋਂ ਆਟਾ ਗੁੰਨਦੀ ਸੀਗੀ ਉਹ ਕਹਿੰਦੀ ਚਲੋ ਮੈਂ ਹੱਥ ਸਾਫ਼ ਕਰਕੇ ਆਉਂਦੀ ਹਾਂ, ਪਾਣੀ ਦੀ ਟੂਟੀ 'ਤੇ ਹੱਥ ਸਾਫ਼ ਕਰਕੇ ਜਦੋਂ ਗਈ ਜਾ ਕੇ ਦਰਵਾਜ਼ਾ ਖੋਲ੍ਹਿਆ, ਅਤੇ ਆਦਮੀ ਉਹ ਚਪੜਾਸੀ ਨੂੰ ਗੁੱਸਾ, ਕਿਉਂਕਿ ਪਿੱਛੋਂ ਝੜਕਾਂ ਖਾ ਗਿਆ ਸੀ, ਕਹਿੰਦਾ ਕਮਾਲ ਹੀ ਕਰਤੀ, ਸਾਰਾ ਦਿਨ ਵਿਹਲੀ ਬੈਠੀ ਜਾਣੀ ਆ, ਕਹਿੰਦਾ ਘੰਟਾ ਲਾਦਾ ਕਹਿੰਦਾ ਦਰਵਾਜ਼ਾ ਖੋਲ੍ਹਣ ਨੂੰ, ਤੈਨੂੰ ਪਤਾ ਨਹੀਂ ਮੈਂ ਥੱਕਿਆ ਟੁੱਟਿਆ ਨਾ ਆਪਦਾ, ਸਾਰਾ ਦਿਨ ਵਿਹਲੀ ਬੈਠੀ
ਉਹ ਜਨਾਨੀ ਨੂੰ ਗੁੱਸਾ ਆ ਗਿਆ ਵੀ ਅੱਗੇ ਤਾਂ ਮੈਂ ਉਦੋਂ ਫਟਾਫਟ ਖੋਲਿਆ ਇੱਕ ਅੱਧਾ ਮਿੰਟ ਚ ਹੱਥ ਧੋ ਕੇ ਆ ਗਈ ਮੇਰੀ ਗੱਲ ਹੀ ਨਹੀਂ ਸੁਣਦਾ ਇਹ ਨਾਲੇ ਇਹਨਾਂ ਦਾ ਸਵੇਰ ਤੋਂ ਸ਼ਾਮ ਤੱਕ ਰੋਟੀਆਂ ਬਣਾਓ ਕਦੇ ਕੱਪੜੇ ਧੋ ਕਦੇ ਪ੍ਰੈਸ ਕਰੋ ਕਦੇ ਝਾੜੂ ਦਿਓ ਹੈ ਮੈਂ ਕਿਹੜਾ ਕੋਈ ਵਿਹਲੀ ਬੈਠੀ ਆ ਕੇ ਮੇਰੀ ਬੇਇੱਜ਼ਤੀ ਕਰਤੀ ਬੱਚਿਆਂ ਦੇ ਸਾਹਮਣੇ ਉਹ ਬੱਚੇ ਬੈਠੇ ਸੀਗੇ ਤੋ ਜਨਾਨੀ ਗਈ ਉਹ ਜਿਹੜਾ ਵੱਡਾ ਮੁੰਡਾ ਸੀਗਾ ਉਹ ਟੀਵੀ ਦੇ ਉੱਤੇ ਗੇਮ ਖੇਡਦਾ ਸੀ ਜਾਣੇ ਵੱਟ ਕੇ ਮਾਰਿਆ ਥੱਪੜ ਕਹਿੰਦੀ ਸਾਰਾ ਦਿਨ ਖੇਡਦਾ ਰਹਿਣਾ ਪੜ੍ਹਿਆ ਕਰਨਾ ਤੂੰ ਜਨਾਨੀ ਨੇ ਆਪਣਾ ਗੁੱਸਾ ਮੁੰਡੇ ਤੇ ਕੱਢਤਾ ਵੱਡੇ ਤੇ ਜਦੋਂ ਵੱਡੇ ਮੁੰਡੇ ਦੇ ਚਪੇਟ ਵੀ ਉਹ ਕਹਿੰਦਾ ਬੇਬੇ ਪੜ੍ਹੀ ਦਾ ਜਾਣਾ ਕਦੇ ਮੈਂ ਅੱਧੇ ਘੰਟੇ ਲਈ ਹੁਣ ਖੇਡਣ ਲੱਗਿਆ ਸੀ ਤੇ ਉਹ ਬੇਬੇ ਕਹਿੰਦੀ ਨਹੀਂ ਤੂੰ ਦੋ ਗਾਲਾਂ ਵੀ ਕੱਢਤੀਆਂ ਹੁਣ ਮੈਂ ਗਾਲਾਂ ਤਾਂ ਨਹੀਂ ਟੀਵੀ ਤੇ ਰੇਡੀਓ ਤੇ ਕੱਢ ਸਕਦਾ ਜਦੋਂ ਵੱਡੇ ਮੁੰਡੇ ਨੂੰ ਚਪੇੜ ਪਈ ਵੱਡੇ ਮੁੰਡੇ ਨੇ ਦੇਖਿਆ ਉਹਦਾ ਛੋਟਾ ਭਰਾ ਸੀ ਉਹਦੇ ਟੋਇਜ਼ ਨਾਲ ਖਿਡੌਣੇ ਨਾਲ ਖੇਡੀ ਜਾਂਦਾ ਸੀਗਾ ਉਹਨੇ ਜਾ ਕੇ ਧੱਕਾ ਮਾਰਿਆ ਕਹਿੰਦਾ ਮੇਰੇ ਟੋਇਜ਼ ਨਾਲ ਕਿਉਂ ਖੇਡਦਾ ਤੋੜ ਦੀਗਾ ਨਿਆਣਾ ਕਹਿੰਦਾ ਮੈਂ ਰੋਜ਼ ਹੀ ਖੇਡਦਾ ਜੀ ਮੇਰੇ ਤੇ ਗੁੱਸੇ ਕੱਢੀ ਜਾਂਦਾ ਤੇ ਨਿਆਣਾ ਜਦੋਂ ਉਹਦਾ ਛੋਟਾ ਭਰਾ ਸੀ ਉਹ ਘਰੋਂ ਭੱਜ ਗਿਆ ਭੱਜ ਕੇ ਜਾ ਕੇ ਉੱਥੇ ਕੁੱਤਾ ਸੁੱਤਾ ਪਿਆ ਸੀ ਛੋਟਾ ਜਿਹਾ ਬਲੂੰਗੜਾ ਉਹਨੇ ਜਾ ਕੇ ਆਪਣੇ ਗੁੱਸੇ ਜਾਂ ਬਲੂੰਗੜੇ ਲੱਤ ਮਾਰੀ ਜਦੋਂ ਬਲੂੰਗੜੇ ਦੇ ਲੱਤ ਮਾਰੀ ਉਹ ਕੁੱਤੇ ਦੇ ਉਹ ਬੋਮ 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 ਕਰਦਾ ਭੱਜ ਲਿਆ ਅੱਗੇ ਉਹੀ ਸੇਠ ਆਪਣੀ ਕਾਰ 'ਚ ਉੱਤਰ ਕੇ ਘਰ ਜਾ ਰਿਹਾ ਸੀ ਉਹਨੇ ਸੇਠ ਦੀ ਲੱਤ ਫੜ ਲਈ ਸੋ ਮੇਰਾ ਕਹਿਣ ਦਾ ਮਤਲਬ ਮੈਂ ਤਾਂ ਹਲਕੇ ਅੰਦਾਜ਼ 'ਚ ਕਿਹਾ ਵੀ ਗੁੱਸਾ ਉੱਪਰ ਤੋਂ ਲੈ ਕੇ ਥੱਲੇ ਤੱਕ ਚੱਲਦਾ ਇਹ ਦੇਖੋ ਵੀ ਸਾਡਾ ਗੁੱਸਾ ਘਟਿਆ ਕਿ ਨਹੀਂ ਘਟਿਆ ਜੇ ਗੁੱਸਾ ਆ ਵੀ ਗਿਆ ਚਲੋ ਜੇ ਜਨਾਨੀ ਤੇ ਗੁੱਸਾ ਆ ਗਿਆ ਕੋਈ ਬੱਚਿਆਂ ਦੇ ਗੁੱਸਾ ਆ ਗਿਆ 2 ਮਿੰਟ 4 ਮਿੰਟ 5 ਮਿੰਟ ਵੈਸੇ ਗੁੱਸਾ 6 ਤੋਂ 10 ਮਿੰਟ ਤੱਕ ਸਾਈਕਾਲੋਜੀ 'ਚ ਰਹਿੰਦਾ ਸਾਡੀ ਸਾਈਕਾਲੋਜੀ ਜਿਹੜੀ ਦੱਸਦੀ ਆ ਸੋ ਉਦੋਂ ਬਾਅਦ ਤੁਸੀਂ ਸੋਰੀ ਫੀਲ ਕਰ ਲਓ ਜਾਂ ਫੀ ਪਾ ਲਓ ਮਨਾ ਲਓ ਵੀ ਕੰਨ ਫੜ ਲਓ ਪਲੀਜ਼ ਮਾਫ਼ ਕਰ ਦੇ ਗੁੱਸਾ ਆ ਗਿਆ ਕੀ ਕਰੀਏ ਬੱਚਾ ਮੰਨ ਜਾਂਦਾ ਪਰ ਅਸੀਂ ਗੁੱਸਾ ਦਿਲ 'ਚ ਰੱਖਦੇ ਹਾਂ ਔਰ ਗੁੱਸੇ ਦੀ ਦੂਜੀ ਨਿਸ਼ਾਨੀ ਇਹ ਹੈ ਵੀ ਗੁੱਸੇ ਨਾਲ ਸਿਰਫ ਤੁਹਾਡਾ ਨੁਕਸਾਨ ਨਹੀਂ ਹੁੰਦਾ ਤੁਸੀਂ ਆਂਢ ਗੁਆਂਢ ਦੇ ਵਿੱਚ ਬੱਚਿਆਂ ਤੇ ਵੀ ਅਸਰ ਪੈਂਦਾ ਗੁੱਸੇ ਦਾ ਜਦੋਂ ਜਨਾਨੀ ਦੇ ਆਦਮੀ ਲੜਦੇ ਨੇ ਬੱਚਿਆਂ ਤੇ ਅਸਰ ਵੀ ਪਊਗਾ ਹੀ ਪਊਗਾ ਨਾ ਜਦੋਂ ਦੇਖਦੇ ਆ ਸਾਡੇ ਮੰਮੀ ਡੈਡੀ ਕਿੰਨਾ ਇੱਕ ਦੂਜੇ ਨਾਲ ਲੜੀ ਜਾਂਦੇ ਨੇ ਬੋਲੀ ਜਾਂਦੇ ਨੇ ਹਟਦੇ ਹੀ ਨਹੀਂ ਕਈ ਵਾਰੀ ਬੱਚੇ ਕਹਿੰਦੇ ਤੁਸੀਂ ਚੁੱਪ ਕਰੋ ਸਾਨੂੰ ਦੁਖੀ ਕਰਦਾ ਕੰਮ ਆਉਣ ਸਟੋਪ ਕਰੋ ਬੱਚੇ ਕਹਿੰਦੇ ਤੇ ਫਿਰ ਮਾਂ ਬਾਪ ਚੁੱਪ ਕਰਦੇ ਨੇ ਸੋ ਗੁੱਸਾ ਜਿਹੜਾ ਬੱਚਿਆਂ ਤੇ ਵੀ ਅਸਰ ਪੈਂਦਾ ਇੱਕ ਮੈਂ ਤੁਹਾਨੂੰ ਹੋਰ ਇਹਦੀ ਮੈਨੂੰ ਗੱਲ ਯਾਦ ਆ ਗਈ ਇੱਕ ਵਾਰੀ ਮੁੰਡਾ ਬੜਾ ਪੰਕਚੁਅਲ ਸੀਗਾ ਸਕੂਲ ਜਾਂਦਾ ਹੁੰਦਾ ਇੱਕ ਦਿਨ ਸਕੂਲ 'ਚ ਅੱਧਾ ਘੰਟਾ ਲੇਟ ਆਇਆ ਘੰਟਾ ਲੇਟ ਹੋਇਆ ਤਾਂ ਮਾਸਟਰ ਨੇ ਪੁੱਛਿਆ ਉਹ ਕਹਿੰਦਾ ਬਈ ਤੂੰ ਅੱਜ ਅੱਧਾ ਘੰਟਾ ਲੇਟ ਕਿਉਂ ਆਇਆ ਉਹ ਚੁੱਪ ਕਰ ਗਿਆ ਕਹਿੰਦਾ ਮੈਂ ਤੈਨੂੰ ਪੁੱਛਿਆ ਤੂੰ ਹਮੇਸ਼ਾ ਟਾਈਮ 'ਤੇ ਆਉਣਾ ਅੱਜ ਅੱਧਾ ਘੰਟਾ ਲੇਟ ਕਿਉਂ ਹੋ ਗਿਆ ਕੀ ਗੱਲ ਹੋਊਗੀ ਸਕੂਲ 'ਚੋਂ ਲੇਟ ਕਿਉਂ ਆਇਆ ਤੂੰ ਘਰੋਂ ਉਹ ਕਹਿੰਦਾ ਮਾਸਟਰ ਜੀ ਮੇਰੀ ਮੰਮੀ ਡੈਡੀ ਲੜੀ ਜਾਂਦੇ ਸੀਗੇ ਉਹ ਕਹਿੰਦਾ ਜੇ ਮੰਮੀ ਡੈਡੀ ਲੜਦੇ ਨੇ ਤੇ ਤੇਰਾ ਉਹਦੇ ਨਾਲ ਕੀ ਸੁਣ ਤੂੰ ਤਾਂ ਸਕੂਲ ਆਉਣਾ ਤੂੰ ਆਪਣਾ ਸਕੂਲ ਆਉਂਦਾ ਕਹਿੰਦਾ ਨਹੀਂ ਜੀ ਮੇਰੀ ਇੱਕ ਚੱਪਲ ਮੇਰੀ ਮੰਮੀ ਨੇ ਫੜੀ ਵੀ ਸੀਗੀ ਤੇ ਦੂਜੇ ਪੈਰ ਦੀ ਡੈਡੀ ਨੇ ਫੜੀ ਸੀ ਇੱਕ ਦੂਜੇ ਤੇ ਮਾਰੀ ਜਾਂਦੇ ਸੀ ਮੈਂ ਡੀਕਦਾ ਸੀ ਕਦੋਂ ਚੱਪਲ ਮੈਨੂੰ ਮੋੜਨ ਤੇ ਮੈਂ ਸਕੂਲ ਆਵਾਂ ਇਸ ਕਰਕੇ ਲੇਟ ਹੋ ਗਿਆ ਸੋ ਕਹਿਣ ਦਾ ਮਤਲਬ ਉਹ ਜਿਹੜੀਆਂ ਚੱਪਲਾਂ ਖੜਕਦੀਆਂ ਮਾਂ ਬਾਪ ਦੇ ਦਾ ਜਿਹੜਾ ਕੁਛ ਹੋਣਾ ਹੋਣਾ ਬੱਚਿਆਂ ਤੇ ਵੀ ਅਸਰ ਪੈਂਦਾ ਸੋ ਆਪਾਂ ਇਹ ਦੇਖਣਾ ਰੂਹਾਨੀਅਤ ਦੇ ਵਿੱਚ ਜਦੋਂ ਅਸੀਂ ਪੂਜਾ ਪਾਠ ਕਰਦੇ ਹਾਂ ਸਿਮਰਨ ਕਰਦੇ ਹਾਂ 2 ਘੰਟੇ 2.5 ਘੰਟੇ 3 ਘੰਟੇ ਵੀ ਕੀ ਸਾਡੇ ਗੁੱਸੇ 'ਚ ਕਮੀ ਹੋਈ ਹੈ ਕਿ ਜੇ ਸਾਨੂੰ ਮੂਹਰੋਂ ਗਾਲ ਵੀ ਕੱਢਦਾ ਜਾਂ ਕੁਛ ਕਰਦਾ ਜਾਂ ਕੋਈ ਬੰਦਾ ਹੁੰਦਾ ਕਿ ਵੀ ਸਾਡੇ ਦਿਲ 'ਚ ਆਉਂਦਾ ਵੀ ਚਲੋ ਛੱਡ ਯਾਰ ਬੋਲੀ ਜਾਣ ਦੇ ਕਰ ਲਾਂਦੇ ਬੋਲ ਲਾਂਦੇ ਆਪਾਂ ਚੁੱਪ ਰਹੋ ਮਸਤ ਰਹੋ ਜਾਂ ਜੇ ਉਹ ਕਹਿੰਦਾ ਵੀ ਹੱਸ ਕੇ ਗੱਲ ਟਾਲਦੀ ਇਹਦਾ ਮਤਲਬ ਸਾਡੀ ਰੂਹਾਨੀ ਤਰੱਕੀ ਹੋ ਰਹੀ ਹੈ ਸੋ ਇਹ ਇੱਕ ਐਗਜ਼ਾਮਪਲ ਹੈ ਇਸੇ ਤਰ੍ਹਾਂ ਹੀ ਕਾਮ ਦੀ ਹੈ ਕਾਮ ਦੇ ਵਿੱਚ ਕੀ ਹੈ ਵੀ ਜੇ ਸਾਡੇ ਕੋਈ ਬੁਰੀ ਨਿਗਾਹ ਕਿਸੇ 'ਤੇ ਪੈਂਦੀ ਹੈ ਜ਼ਰੂਰ ਪੈਂਦੀ ਹੈ ਚਾਹੇ ਉਹ ਬੁੱਢੇ ਹੋਣ ਜਿਹੜੇ ਕਹਿੰਦੇ ਨੇ ਦੰਦ ਨਹੀਂ ਹੈ ਜੋ ਮਰਜ਼ੀ ਹੋਣ ਅਤੇ ਜਵਾਨਾਂ ਦੇ ਤਾਂ ਹੁੰਦੀ ਹੈ ਮਤਲਬ ਉਹਨਾਂ ਦੀ ਜਦੋਂ ਪੁੱਠੀ ਨਿਗਾਹ ਪੈਂਦੀ ਹੈ ਕੀ ਜੋ ਤੁਸੀਂ ਰਾਤ ਨੂੰ ਸੌਣ ਲੱਗਦੇ ਹੋ ਭਜਨ ਸਿਮਰਨ 'ਤੇ ਬੈਠਦੇ ਹੋ ਤੁਹਾਨੂੰ ਲਾਹਨਤ ਪੈਂਦੀ ਹੈ ਵੀ ਤੂੰ ਉਹਦੇ ਬਾਰੇ ਕਿਵੇਂ ਇਸ ਤਰ੍ਹਾਂ ਸੋਚਿਆ ਜਦੋਂ ਲਾਹਨਤ ਪੈਂਦੀ ਹੈ ਤਾਂ ਮਤਲਬ ਸਾਡੀ ਰੂਹਾਨੀ ਤਰੱਕੀ ਹੋ ਰਹੀ ਹੈ ਜੇ ਕਹਿੰਦਾ ਕੋਈ ਗੱਲ ਨਹੀਂ ਜਿਵੇਂ ਉਹ ਨਿਰਭਾਏ ਕੇਸ ਹੋਇਆ ਸੀ ਦਿੱਲੀ 'ਚ ਫਿਰ ਅਖੀਰ 'ਚ ਫਾਂਸੀ ਚੜ੍ਹਨਾ ਹੀ ਚੜ੍ਹਨਾ ਫਿਰ ਉਹਦੇ ਵਿੱਚ ਜਿਹੜਾ ਜਿਹੋ ਜਿਹਾ ਬੀਜਾਂਗੇ ਉਹ ਜਿਹਾ ਅਸੀਂ ਵੱਢ ਲਾਂਗੇ ਸੋ ਇਸ ਤਰ੍ਹਾਂ ਜਦੋਂ ਸਾਡੀਆਂ ਅੰਦਰਲੀਆਂ ਚੇਂਜਿਸ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਹੰਕਾਰ ਦੀ ਇਹ ਜਦੋਂ ਚੇਂਜਿਸ ਆ ਜਾਂਦੀਆਂ ਥੋੜ੍ਹੀਆਂ ਚੇਂਜਿਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਰੂਹਾਨੀ ਤਰੱਕੀ ਹੋਈ ਇਹ ਅੰਦਰਲੀਆਂ ਜਿਹੜੀਆਂ ਚੀਜ਼ਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਦੋਂ ਅਸੀਂ ਬਾਹਰ ਦੇਖਦੇ ਹਾਂ ਵੀ ਸਾਡੇ ਘਟਣੇ ਸ਼ੁਰੂ ਹੋ ਗਏ ਬੈਟਰ ਡਾਇਰੈਕਸ਼ਨ ਵੱਲ ਜਾਣੇ ਸ਼ੁਰੂ ਹੋ ਗਏ ਤਾਂ ਇਹਦਾ ਮਤਲਬ ਸਾਡੀ ਰੂਹਾਨੀ ਤਰੱਕੀ ਹੋ ਰਹੀ ਹੈ ਸੋ ਅਗਲੀ ਗੱਲ ਆਪਾਂ ਫੇਰ ਕਰਾਂਗੇ ਸੋ ਮੈਂ ਅੱਜ ਚੂਜ਼ ਕੀਤੇ ਨੇ ਲੋਕਲ ਕਲਾਕਾਰ ਸਾਡੇ ਕਿਉਂਕਿ ਉਹ ਵੀ ਅਸੀਂ ਐਵੇਂ ਬਾਹਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁਹੰਮਦ ਰਫੀ ਨੂੰ ਸੁਣ ਲਿਆ ਕਿਸ਼ੋਰ ਕੁਮਾਰ ਸੁਣ ਲਿਆ ਲਤਾ ਮੰਗੇਸ਼ਕਰ ਨੂੰ ਸੁਣ ਲਿਆ ਅਤੇ ਕਦੇ ਕਿਸੇ ਨੂੰ ਸੁਣ ਲਿਆ ਮੈਂ ਅੱਜ ਸੋਚਿਆ ਕਿ ਲੋਕਲ ਜਿਹੜੇ ਸਾਡੇ ਆਰਟਿਸਟ ਨੇ ਬ੍ਰੈਂਪਟਨ ਦੇ ਟੋਰਾਂਟੋ ਦੇ ਉਹਨਾਂ ਦੇ ਉਹਨਾਂ ਨੂੰ ਸਾਨੂੰ ਇਨਕਰੇਜ ਕਰਨਾ ਚਾਹੀਦਾ ਉਹਨਾਂ ਦਾ ਵੀ ਹੌਸਲਾ ਅਫਜਾਈ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਵੀ ਮਿਹਨਤਾਂ ਕੀਤੀਆਂ ਪਰ ਉਹਨਾਂ ਨੂੰ ਕੋਈ ਕਿਉਂਕਿ ਲੋਕਾਂ ਦਾ ਇੰਟਰਸਟ ਨਹੀਂ ਇਸ ਕਰਕੇ ਉਹਨਾਂ ਦਾ ਵੀ ਹੌਸਲੇ ਟੁੱਟਦੇ ਨੇ ਸੋ ਉਹਨਾਂ ਦੇ ਹੌਸਲੇ ਦੇ ਲਈ ਮੈਂ ਨੈਕਸਟ ਗੀਤ ਚੂਜ਼ ਕਰਿਆ ਸੋ ਲੈਟਸ ਲਿਸਨ ਟੂ ਦਾ ਸੈਕਿੰਡ ਸੌਂਗ ਆਫ ਅਵਰ ਲੋਕਲ ਆਰਟਿਸਟ
ਕਹਿੰਦੇ ਨੇ ਨੈਣਾ ਤੇਰੇ ਕੋਲ ਰਹਿਣਾ, ਕਹਿੰਦੇ ਨੇ ਨੈਣਾ ਤੇਰੇ ਕੋਲ ਰਹਿਣਾ, ਕਹਿੰਦੇ ਨੇ ਨੈਣਾ ਮੇਰੇ ਦਿਲ ਮੇਰੀ ਜਾਨ ਮੇਰਾ ਮਨ ਲੈ ਤੂੰ ਕਹਿਣਾ, ਕਹਿੰਦੇ ਨੈਣਾ ਤੇਰੇ ਕੋਲ ਰਹਿਣਾ, ਕਹਿੰਦੇ ਸਾਡੀ ਨਹੀਂ ਜਾਨ ਬਿਨ ਤੈਥੋਂ, ਸਾਡਾ ਕੀ ਮਾਣ ਬਿਨ ਤੈਥੋਂ, ਸਾਡੀ ਨਹੀਂ ਜਾਨ ਬਿਨ ਤੈਥੋਂ, ਸਾਡਾ ਕੀ ਮਾਣ ਬਿਨ ਤੈਥੋਂ, ਮੈਨੂੰ ਤੂੰ ਮਿਲਿਆ ਦੱਸ ਹੋਰ ਕੀ ਮੈਂ ਲੈਣਾ, ਕਹਿੰਦੇ ਲੈਣਾ ਤੇਰੇ ਕੋਲ ਰਹਿਣਾ, ਕਹਿੰਦੇ ਨੇ ਲੈਣਾ, ਕਹਿੰਦੇ ਨੇ ਲੈਣਾ, ਕਹਿੰਦੇ ਨੇ ਲੈਣਾ, ਕਹਿੰਦੇ ਦਿਲ ਕਰੇ ਕੋਲ ਬੈਠਾ ਰਾ ਬੈਠਾ ਤੈਨੂੰ ਮੈਂ ਤੱਕਦਾ ਰਾ, ਦਿਲ ਕਰੇ ਕੋਲ ਬੈਠਾ ਰਾ ਬੈਠਾ ਤੈਨੂੰ ਮੈਂ ਤੱਕਦਾ ਰਾ, ਲੱਖਾਂ ਖੁਸ਼ੀਆਂ ਇੱਕ ਤੇਰਾ ਮੈਨੂੰ ਮਿਲ ਪੈਣਾ, ਕਹਿੰਦੇ ਮੈਂ।
जैसे मजीद कारोबार और खिदमात दोबारा खुल रही हैं, हम सबको एक दूसरे को महफूज रखने की कोशिश जारी रखनी चाहिए। जिस्मानी फासला रखने का अमल जारी रखिए और 2 मीटर का फासला रखें। जहां जिस्मानी फासला रखना दुश्वार हो और लाजमी हो वहां फेस मास्क पहने। कसरत से हाथों को धोना जारी रखें। अगर आपको फिक्र हो कि आपको COVID-19 हो सकता है या आपका सामना वायरस से हुआ है तो आप मुआयना करवाएं। घर के अंदर या बाहर महफूज रहें, जिंदगियां बचाएं। मजीद मालूमात के लिए ontario.ca/coronavirus मुलाहिजा करें। हुकूमत ओंटेरियो की जानिब से अदायगी करता।
वेलकम बैक। जिस तरह की तुम्हें पता ही है, अब ये सॉन्ग सीगा कहंदे ने नैना तेरे कोल रहना, एहे साडे मेरे अपने परम मित्र कुलदीप दीपक जिहड़े कि 1320 दे उपर प्रोग्राम चलाउंदे ने, मैं तां उहनां नूं बाबा बोर्ड कहना। इस वेले साडी कम्यूनिटी दे विच इको एक प्रोड्यूसर ने जिहड़े कि पता नहीं किन्ने समय तों, मैं तां इह वी कह सकदा 30-35 साल तों उह टीवी रेडियो प्रोग्राम करते होंगे ने। उन्होंने प्रोग्राम बड़ा मशहूर है, खास करके सैचरडे नूं 5 घंटे दे लई। बड़े सिंपल जे बंदे ने, जे उन्हां नूं तुसीं मिलो ना, अला बंदा कहंदे नहीं, अला कहंदा गुम समझा होया बंदा है, पर एक जिहड़ी है ना इह गुणा दी जिहड़ी है इह खजाना है। किन्ने ही इन्होंने गीत लिखे ने, शिव बटालवी दे उपर मैनूं याद है कि शिव बटालवी की जिहड़ी वाइफ सी साडी पंजाबी यूनिवर्सिटी दे विच, उहनूं जॉब दित्ती सी यूनिवर्सिटी ने, उहनां नूं बड़े बारी मिलण दा मौका मिलिया, उहनां दे साले नूं भी मिलण दा मौका मिलिया। पर दीपक साहब ने कहिंदे ने मैनूं दस्सिया सी वी बहुत ही ज़्यादा उहनां दे ते शिव बटालवी दे उत्ते गीत लिखे ने। सो इह इहनां दी कंटेंटमेंट है, नहीं तां बंदा एडवरटाइजमेंट करके इहनूं बिजनेस तरीके नाल प्रोफेशनलिज्म करके किते दी इहनां ने किते टप जाणा सीगा, पर इह अपने आप नूं सैटिस्फाई ने, रेडियो प्रोग्राम करते हैं, लोगों के दिल के विच आवाज़ है। सिंपल है इन्हों का फार्मूला, कोई टपू टपू नहीं करते, कुछ नहीं करते, अपने रब की रजा च रहिंदे ने। शाम नूं माड़ा मोटा गिला मूह कर लैंदे होणगे, मैनूं पता नहीं, मेरे सामने तक किता नहीं, पर गाउण दा इन्हां नूं बहुत शौक है। इसे करके मैं दिलों सोच रहा सी वी होरां दे आपां किन्ने गाने सुणदे आ, क्यों ना लोकल
ਜਿਹੜੇ ਆਰਟਿਸਟ ਨੇ ਉਹਨਾਂ ਦਾ ਗਾਣਾ ਸੁਣਿਆ ਵੀ, ਇਸ ਕਰਕੇ ਮੇਰੀ ਛੋਟੀ ਜਿਹੀ ਕੋਸ਼ਿਸ਼ ਸੀਗੀ ਕਿ ਆਪਣੇ ਸਰੋਤਿਆਂ ਨੂੰ ਕੁਲਦੀਪ ਦੀਪਕ ਦਾ ਇਹ ਮੈਂ ਗਾਣਾ ਤੁਹਾਡੀ ਨਜ਼ਰ ਦੇ ਵਿੱਚ ਪੇਸ਼ ਕੀਤਾ। ਸੋ ਆਪਾਂ ਜਿਹੜੀ ਗੱਲ ਵਾਪਸ ਟੋਪਿਕ 'ਤੇ ਆਉਂਦੇ ਹਾਂ, ਟੋਪਿਕ ਇਹ ਸੀਗਾ ਵੀ ਜਦੋਂ ਬੰਦਾ ਪੂਜਾ ਪਾਠ ਕਰਦਾ, ਭਜਨ ਸਿਮਰਨ ਕਰਦਾ, ਦੋ ਦੋ ਢਾਈ ਢਾਈ ਘੰਟੇ ਬੈਠਦਾ, ਕਈ ਕਈ ਸਾਲ ਉਹ ਇਸ ਵਿੱਚ ਲੱਗਿਆ ਰਹਿੰਦਾ, ਤਾਂ ਬਾਹਰਲੀਆਂ ਚੇਂਜਸ ਕੀ ਆਉਂਦੀਆਂ ਨੇ। ਇੱਕ ਤਾਂ ਆਪਾਂ ਗੱਲ ਕੀਤੀ ਸੀ ਕਿ ਜਿਹਦੇ ਵਿੱਚ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਅਸੀਂ ਦੇਖਦੇ ਹਾਂ ਵੀ ਸਾਡੇ 'ਚ ਕੀ ਚੇਂਜ ਆਈ, ਸਾਡਾ ਗੁੱਸਾ ਥੋੜ੍ਹਾ ਜਿਹਾ ਕੰਟਰੋਲ ਹੋਣਾ, ਸਾਡਾ ਗੁੱਸਾ ਘਟਿਆ, ਸਾਡੇ ਕਾਮ ਦੀ ਜੇ ਕੋਈ ਪੁੱਟੀ ਸਿੱਧੀ ਕਈ ਵਾਰੀ ਫੀਲਿੰਗ ਹੁੰਦੀ ਹੈ, ਤਾਂ ਸਾਨੂੰ ਰਾਤ ਨੂੰ ਲਾਹਨਤਾਂ ਪੈਂਦੀਆਂ ਨੇ ਜਦੋਂ ਪਾਠ 'ਤੇ ਬੈਠਦੇ ਹਾਂ, ਜਾਂ ਕੁਛ ਵੀ ਗਲਤ ਕੰਮ ਹੈ, ਤੂੰ ਗਲਤ ਸੋਚਿਆ, ਇਸ ਤਰ੍ਹਾਂ ਹੇਰਾ ਫੇਰੀ, ਜੇ ਕਿਤੇ ਗਲਤੀ ਨਾਲ ਕੋਈ ਵੀਜ਼ਾ ਕਿਸੇ ਨੂੰ ਘੱਟ ਦਿੱਤਾ ਗਿਆ, ਅਤੇ ਤੁਸੀਂ ਜਾ ਕੇ ਪੈਸੇ ਵਾਪਸ ਕਰਦੇ ਹੋ ਕਿ ਨਹੀਂ ਕਰਦੇ, ਜੇ ਐਨਕ ਟੁੱਟ ਗਈ, ਤੁਸੀਂ ਝੂਠ ਆ ਕੇ ਤਾਂ ਨਹੀਂ ਬੋਲਦੇ ਵੀ ਡਿੱਗ ਐਵੇਂ ਡਿੱਗ ਪਈ, ਅਤੇ ਤੁਹਾਡੀ ਜਿਹੜੀ ਬੋਲਚਾਲ ਹੈ ਉਹ ਕਿਸ ਤਰ੍ਹਾਂ ਦੀ ਹੈ। ਗੱਲ ਤਾਂ ਕੋਈ ਵੀ ਚੀਜ਼ ਹੈ, ਜੇ ਇੰਨੇ ਦੇਸ਼ ਲੱਖਾਂ ਬੰਦੇ ਮਰਵਾ ਕੇ ਵੀ ਉਹ ਪਿਆਰ ਨਾਲ ਰਹਿ ਸਕਦੇ ਨੇ, ਛੋਟੀ ਛੋਟੀ ਗੱਲ 'ਤੇ ਕਿਉਂ ਨਾ ਅਸੀਂ ਪਹਿਲਾਂ ਭਲੀ ਮਾਨਸੀ ਦੇ ਨਾਲ ਸੱਚਾਈ ਨਾਲ ਦੱਸਣ ਦੀ ਕੋਸ਼ਿਸ਼ ਕਰੀਏ। ਇਹ ਕਿਉਂ ਨਹੀਂ ਅਸੀਂ ਵਿਸ਼ਵਾਸ ਕਰਦੇ ਕਿ ਪਰਮਾਤਮਾ ਨਾਲ ਹੈ, $5 ਦੀ ਚੀਜ਼ ਹੋਊ, 10 ਦੀ ਹੋਊ, 100 ਦੀ ਹੋਊ, 200 ਦੀ ਹੋਊ, 500 ਦੀ ਹੋਊ। ਸੋ ਆਪਾਂ ਪਿਆਰ ਨਾਲ ਗੱਲ ਕਰੀਏ, ਜੇ ਕੋਈ ਕੰਪਲੇਂਟ ਵੀ ਹੈ, ਸੱਚਾਈ ਦੱਸਣ ਦੀ ਕੋਸ਼ਿਸ਼ ਕਰੋ, ਤਾਂ ਹੱਲ ਹਮੇਸ਼ਾ ਨਿਕਲ ਆਉਂਦਾ। ਸਿਰਫ ਝੂਠ ਬੋਲ ਕੇ ਰੋਹ ਮਾਰ ਕੇ, ਕਿਉਂਕਿ ਉਦੋਂ ਪਤਾ ਲੱਗ ਜਾਂਦਾ ਵੀ ਜਿਹੜਾ ਬੰਦਾ ਰੋਹ ਮਾਰੀ ਜਾਂਦਾ ਵੀ ਇਹ ਝੂਠਾ ਬੰਦਾ। ਸੋ ਇਸ ਕਰਕੇ ਇਹ ਜਿਹੜੀਆਂ ਚੇਂਜਿਸ ਜਦੋਂ ਆਉਂਦੀਆਂ ਨੇ, ਇਹਦਾ ਮਤਲਬ ਸਾਡੀ ਰੂਹਾਨੀ ਤਰੱਕੀ ਹੈ। ਜੇ ਅਸੀਂ ਪਾਠ ਹੀ ਨਹੀਂ ਕਰਦੇ, ਫਿਰ ਤਾਂ ਠੀਕ ਹੈ, ਜਿਸ ਤਰ੍ਹਾਂ ਦਾ ਬਿਹੇਵੀਅਰ ਉਸ ਤਰ੍ਹਾਂ ਚੱਲੀ ਜਾਊਗਾ। ਪਰ ਜਿਹੜੇ ਲੋਕ ਪੂਜਾ ਪਾਠ ਕਰਦੇ ਨੇ, ਭਜਨ ਸਿਮਰਨ ਕਰਦੇ ਨੇ, ਅਤੇ ਉਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੇਂਜਿਸ ਆਉਂਦੀਆਂ ਨੇ। ਸੋ ਦੂਸਰੀ ਜਿਹੜੀ ਮੈਂ ਚੇਂਜ ਸਮਝਦਾ ਉਹ ਇਹ ਹੈ ਕਿ ਜਦੋਂ ਸਾਨੂੰ ਨੀਂਦ ਘੱਟ ਜੇ, ਜਦੋਂ ਸਾਨੂੰ ਨੀਂਦ ਸਵੇਰੇ ਸਵੇਰੇ ਖੁੱਲ੍ਹ ਜੇ ਸਾਡੀ ਜਾਗ, ਖਾਸ ਕਰਕੇ ਜਿਹਨੂੰ ਕਹਿੰਦੇ ਨੇ ਅੰਮ੍ਰਿਤ ਵੇਲੇ, 3 ਵਜੇ, 2:30 ਵਜੇ, 3:30 ਵਜੇ, 4 ਵਜੇ, 5 ਵਜੇ, ਅਤੇ ਉਹ ਨਿਸ਼ਾਨੀ ਹੈ ਵੀ ਪਰਮਾਤਮਾ ਤੁਹਾਨੂੰ ਤੁਹਾਡੇ ਉੱਤੇ ਮਿਹਰ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਉੱਠੋ, ਮੂੰਹ ਹੱਥ ਧੋਵੋ ਜਾਂ ਨਹਾ ਲਓ, ਜੇ ਕੁਛ ਵੀ ਨਹੀਂ ਕਰਨਾ, ਜੇ ਵਾਸ਼ਰੂਮ ਦੂਰ ਹੈ ਤਾਂ ਉੱਥੇ ਹੀ ਚੌਂਕੜੀ ਮਾਰ ਲਓ, ਕੁਰਸੀ 'ਤੇ ਮਾਰ ਲਓ, ਪੂੰਜੇ ਮਾਰ ਲਓ, ਸਿਰਹਾਣਾ ਪੁੱਠਾ ਕਰਕੇ ਤੁਸੀਂ ਬੈਠ ਜਾਓ, ਜਿਵੇਂ ਮਰਜ਼ੀ ਲੱਤਾਂ ਸਿੱਧੀਆਂ ਕਰੋ, ਪੁੱਠੀਆਂ ਕਰੋ, ਉਹਦੀ ਯਾਦ 'ਚ ਬੈਠੋ। ਇਹ ਨਿਸ਼ਾਨੀ ਹੈ ਜਦੋਂ ਤੁਸੀਂ ਪਾਠ ਕਰਨਾ ਸ਼ੁਰੂ ਕਰ ਦੇਣਾ ਸਵੇਰੇ ਸਵੇਰੇ, ਇਹਦਾ ਮਤਲਬ ਤੁਹਾਡੀ ਰੂਹਾਨੀ ਤਰੱਕੀ ਹੋ ਰਹੀ ਹੈ। ਮੇਰੇ ਕੋਲ ਇੱਕ ਲਾਈਨ ਹੈ, ਪਹਿਲਾਂ ਲਾਈਨ ਲੈ ਲਾਂ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ?
ਬਸ ਵਧੀਆ, ਤੁਸੀਂ ਸੁਣਾ?
ਹਾਂਜੀ, ਠੀਕ ਹੈ ਸਰ।
ਓਕੇ ਗੁੱਡ, ਮੈਂ ਤੁਹਾਨੂੰ ਪੁੱਛਣਾ ਸੀ, ਤੁਸੀਂ ਸੇਲ ਕਿਹੜੀ ਲਾਈ ਵੀ ਹੈ ਅੱਜ ਕੱਲ, ਕਿਹੜੇ ਕਿਹੜੇ ਬ੍ਰਾਂਡ ਹੈਗੇ ਤੁਹਾਡੇ ਕੋਲ, ਤੇ ਬੱਚਿਆਂ ਦੀ ਗਲਾਸਿਸ ਵੀ ਤੁਸੀਂ ਵੇਚਦੇ ਆ?
ਹਾਂਜੀ, ਕੋਈ ਹੋਰ ਸਵਾਲ? ਮੈਂ ਇਕੱਠਾ ਹੀ ਜਵਾਬ ਦੇ ਦਿੰਦਾ।
ਤੇ ਕਿੰਨੀ ਦੇਰ ਲਾਣੀ ਹੈ ਸੇਲ, ਪਤਾ ਇਹ ਸੇਲ ਐਂਡ ਵੀ ਹੋਣੀ ਹੈ?
ਓਕੇ, ਹਾਂਜੀ, ਥੈਂਕ ਯੂ ਵੈਰੀ ਮਚ, ਤੁਸੀਂ ਮੈਨੂੰ ਕਾਲ ਕੀਤਾ। ਤੁਹਾਡੇ 3 ਕੁਐਸਚਨ ਸੀਗੇ। ਪਹਿਲੀ ਗੱਲ ਤਾਂ ਇਹ ਵੀ ਕਿਹੜੇ ਕਿਹੜੇ ਬ੍ਰਾਂਡ ਨੇ, ਇਹ ਮੈਨੂੰ ਦੱਸਣੇ ਬੜੇ ਮੁਸ਼ਕਲ ਨੇ, ਕਿਉਂਕਿ ਮੈਂ ਜੇ ਮੈਨੂੰ ਪਹਿਲੀ ਗੱਲ ਪੂਰੀ ਨੌਲੇਜ ਨਹੀਂ, ਜੇ ਮੈਂ ਹੁਣ ਰੇਡੀਓ 'ਤੇ ਦੱਸਦਾ ਅਤੇ ਕੱਲ੍ਹ ਨੂੰ ਕੋਈ ਬੰਦਾ ਸਵੇਰੇ ਚਲਿਆ ਗਿਆ ਅਤੇ ਉਹ ਕਹਿ ਸਕਦੇ ਨੇ ਵੀ ਤੁਸੀਂ ਤਾਂ ਉੱਥੇ ਇਹ ਕਿਹਾ ਸੀਗਾ। ਸੋ ਬ੍ਰਾਂਡ ਜਿਹੜੇ ਵੀ ਹੁਣ ਬਚੇ ਨੇ, ਚਾਹੇ ਉਹ ਰੇਵਨ ਹੈ, ਚਾਹੇ ਗੁੱਚੀ ਹੈ, ਚਾਹੇ ਪਰਾਡ ਹੈ, ਚਾਹੇ ਟੋਮ ਫੋਰਡ ਹੈ, ਚਾਹੇ ਟੋਮੀ ਹਿਲਗਾ, ਜਿਹੜਾ ਵੀ ਹੋਊਗਾ, ਮੈਨੂੰ ਹੁਣ ਇੰਨੇ ਨਹੀਂ ਪਤਾ, ਜਿਹੜੇ ਵੀ ਬਚੇ ਨੇ ਕਾਫੀ ਨਿਕਲ ਗਏ ਨੇ, ਕਾਫੀ ਹੈਵੀ ਹੈਗੇ ਨੇ, ਜਿਹੜੇ ਵੀ ਬ੍ਰਾਂਡ ਬਚੇ ਨੇ ਉਹ ਸਾਡੇ ਕੋਲ ਬ੍ਰਾਂਡ ਹੈਗੇ ਨੇ ਹੁਣ, ਅਤੇ ਉਹਦੇ ਵਿੱਚ ਅਸੀਂ ਕੋਈ ਨਵਾਂ ਨਹੀਂ ਮੰਗਾ ਰਹੇ, ਜਿਹੜੇ ਵੀ ਹੈਗੇ ਅਸੀਂ ਉਹੀ ਕਲੀਅਰ ਆਊਟ ਕਰਨੇ ਹਾਂ, ਉਹੀ ਅਸੀਂ ਕੋਸਟ ਪ੍ਰਾਈਸ 'ਤੇ ਦੇ ਰਹੇ ਹਾਂ, ਉਹਨਾਂ ਦੇ ਵਿੱਚੋਂ ਹੀ ਤੁਸੀਂ ਮੈਕਸੀਮਮ ਪੈਸੇ ਬਚਾਉਣੇ ਨੇ। ਦੂਜੀ ਗੱਲ, ਇਹ ਸੇਲ ਕਿੰਨਾ ਚਿਰ ਰਹੂਗੀ? ਇਹਦੇ 2-3 ਆਂਸਰ ਨੇ। ਪਹਿਲੀ ਗੱਲ ਤਾਂ ਜਿੰਨਾ ਕੁ ਸਾਡਾ ਸਟਾਕ ਪਿਆ, ਜਦੋਂ ਹੀ ਕਲੀਅਰ ਹੋਊਗਾ ਅਸੀਂ ਬੰਦ ਕਰ ਦਿਆਂਗੇ। ਅਤੇ ਦੂਜੀ ਇਹਦੀ ਆਪਸ਼ਨ ਇਹ ਆ ਵੀ ਚਲੋ ਸਟਾਕ ਰਹਿੰਦਾ, ਲੇਕਿਨ ਕਿਸੇ ਨੇ ਸਾਨੂੰ ਟੇਕ ਓਵਰ ਕਰ ਲਿਆ, ਕਿਸੇ ਨੇ ਬਾਏ ਕਰ ਲਿਆ, ਜਿਸ ਦਿਨ ਬਾਏ ਕਰ ਲਿਆ ਉਸ ਦਿਨ ਹੀ ਖਤਮ ਹੈ ਸੇਲ, ਫਿਰ ਉਹਨੇ ਆਪਣੇ ਨਵੇਂ ਤਰੀਕੇ ਨਾਲ ਚਲਾਉਣੀ ਹੈ। ਅਤੇ ਤੀਸਰੀ ਇਹ ਵੀ ਹੋ ਸਕਦਾ ਕਿ ਸਾਨੂੰ ਕੋਈ ਪ੍ਰੋਫੈਸ਼ਨਲ ਬੰਦਾ ਮਿਲ ਜਾਏ ਜਿਹੜਾ ਕਹੇ ਮੈਂ 100% ਨੂੰ ਲੁੱਕ ਆਫਟਰ ਕਰੂੰਗਾ, ਫਿਰ ਇਹ ਸਾਰਾ ਸਮਾਨ ਖਤਮ ਕਰਕੇ ਨਵੇਂ ਸਿਰ ਤੋਂ ਚਲਾ ਲਾਂਗੇ। ਸੋ ਸੇਲ ਦਾ ਆਪਾਂ ਇੰਨੀ ਇਹਦੇ ਬਾਰੇ ਮੈਂ ਐਕਸਪਲੇਨੇਸ਼ਨ ਨਹੀਂ ਦੇ ਸਕਦਾ, ਆਹੀ 3 ਕਾਰਨ ਨੇ, ਪਰ ਇੰਨੀ ਗੱਲ ਪੱਕੀ ਹੈ ਵੀ ਅਸੀਂ ਹੋਰ ਨਵੀਆਂ ਨਹੀਂ ਮੰਗਾ ਰਹੇ, ਜਿੰਨੀਆਂ ਵੀ ਪਈਆਂ ਨੇ ਬ੍ਰਾਂਡਡ ਜਾਂ ਨੋਨ ਬ੍ਰਾਂਡਡ, ਉਹ ਤੁਸੀਂ ਆ ਕੇ ਉਹਨਾਂ ਦੇ ਵਿੱਚ ਚੋਇਸ ਕਰ ਸਕਦੇ ਹੋ ਜੇ ਬਹੁਤ ਸਾਰੇ ਪੈਸੇ ਬਚਾਉਣੇ ਨੇ। ਅਤੇ ਜਿੱਥੇ ਤੱਕ ਲੈਂਜਿਸ ਦੀ ਗੱਲ ਹੈ, ਚਾਹੇ ਉਹ ਸਿੰਗਲ ਵੀਜ਼ਨ ਹੈ, ਚਾਹੇ ਬਾਈਫੋਕਲ ਹੈ, ਚਾਹੇ ਪ੍ਰੋਗਰੈਸਿਵ ਹੈ, ਚਾਹੇ ਰੀਡਿੰਗ ਹੈ, ਚਾਹੇ ਦੂਰ ਦੀ ਹੈ, ਅਸੀਂ ਉਹ ਵੀ ਲੈਂਜਿਸ ਕੋਸਟ ਪ੍ਰਾਈਸ 'ਤੇ ਪਾ ਰਹੇ ਹਾਂ। ਭਾਈ ਸਾਹਿਬ, ਮੈਂ ਪ੍ਰਾਈਸ ਇਸ ਕਰਕੇ ਨਹੀਂ ਦੱਸ ਰਿਹਾ, ਮੈਂ ਵਾਰ ਵਾਰ ਦੱਸਦਾ ਵੀ ਪ੍ਰਾਈਸ ਤਾਂ ਮੈਂ ਦੱਸ ਸਕਦਾ, ਪਰ ਪ੍ਰਾਈਸ ਦਾ ਕੋਈ ਫਾਇਦਾ ਨਹੀਂ, ਕਿਉਂਕਿ ਅਸੀਂ ਤਾਂ ਬੰਦ ਕਰਨ ਦੇ ਪ੍ਰਾਈਸ ਦੇ ਰਹੇ ਹਾਂ, ਅਸੀਂ ਤਾਂ ਕੋਸਟ ਪ੍ਰਾਈਸ 'ਤੇ ਹਾਂ। ਜਦੋਂ ਅਸੀਂ ਫਰਕਰੇ ਨੂੰ ਫੇਰ ਕੰਟੀਨਿਊ ਕਰਾਂਗੇ ਤਾਂ ਜਿਹੜੇ ਸਟੋਰ ਕੰਟੀਨਿਊ ਕਰ ਰਹੇ ਫਿਰ ਤੁਸੀਂ ਜਾ ਕੇ ਉੱਥੇ ਦੱਸੋਗੇ ਵੀ ਉੱਥੇ ਤਾਂ ਜੀ BNC ਦੇ ਉੱਤੇ ਤਾਂ ਲੈਂਜ ਇੰਨੇ ਦੇ ਪਾਉਂਦੇ ਨੇ, ਮੈਨੂੰ ਤਾਂ ਰੇਵਨ ਇੰਨੇ ਦੀ ਮਿਲ ਗਈ, ਤੇ ਫਿਰ ਤੁਸੀਂ ਆਪਣੀ ਜਦੋਂ ਉਹਨਾਂ ਨੂੰ ਦੱਸਦੇ ਉਹਨਾਂ ਨੂੰ ਵੀ ਹਰਟ ਕਰਦੇ ਹੋ, ਉਹਨਾਂ ਦਾ ਬਿਜ਼ਨਸ ਵੀ ਨੁਕਸਾਨ ਕਰਦੇ ਹੋ। ਜੇ ਤੁਸੀਂ ਦੱਸੋ ਵੀ ਕਲੋਜ਼ ਉਹ ਬੰਦ ਕਰ ਰਹੇ ਸੀ ਇਸ ਕਰਕੇ ਹੈ, ਫਿਰ ਤੁਹਾਨੂੰ ਪੁੱਛਣ ਦੀ ਵੀ ਲੋੜ ਨਹੀਂ ਦੀ, ਕਿਉਂਕਿ ਜਿਹੜੇ ਵੀ ਸਟੋਰ ਬੰਦ ਹੁੰਦੇ ਨੇ, ਕਈ ਵਾਰੀ $100 ਦੀ ਮੈਨੂੰ ਯਾਦ ਹੈ ਜਦੋਂ ਅਮਰੀਕਾ ਦੇ ਵਿੱਚ ਮੈਂ ਆਪਣੇ ਬੇਟੇ ਨੂੰ ਰੈਜੀਡੈਂਸੀ ਲਈ ਛੱਡਣ ਗਿਆ ਸੀਗਾ, ਉਹ ਮੇਰੇ ਅੱਜ ਵੀ ਕੋਟ ਪਾਏ ਨੇ, ਉੱਥੇ ਮੈਨੂੰ ਪਤਾ ਨਹੀਂ JCPenney ਦਾ ਇੱਕ ਸਟੋਰ ਬੰਦ ਹੋਇਆ ਸੀ ਕਿਤੇ, ਉਹ ਸਾਨੂੰ $10-$10 ਦੇ ਮਿਲ ਗਏ, ਪਰ ਜੇ ਹੁਣ ਮੈਂ JCPenney ਦੇ ਸਟੋਰ 'ਤੇ ਜਾਂ ਉੱਥੇ 200-200 ਦੇ ਨੇ, ਹਾਂਜੀ ਉਹਨਾਂ ਦਾ ਆਪਣਾ ਹੈ ਕਿਉਂਕਿ ਉਹਨਾਂ ਨੇ ਕਮਾਉਣੇ ਨੇ, ਉਹ ਬੰਦ ਹੋ ਰਿਹਾ ਸੀ ਉਦੋਂ ਡਿਫਰੈਂਟ ਪ੍ਰਾਈਸ ਹੈ। ਸੋ ਜਿਨ੍ਹਾਂ ਨੇ ਵੀ ਡਿਫਰੈਂਟ ਪ੍ਰਾਈਸ ਦਾ ਫਾਇਦਾ ਉਠਾਉਣਾ, ਜਿਹੜੇ ਅਸੀਂ ਬੰਦ ਹੋਣ ਦਾ ਫਾਇਦਾ ਉਠਾਉਣਾ, ਕੋਸਟ ਪ੍ਰਾਈਸ ਦਾ ਲੈਣਾ, ਜਿੰਨੀ ਜਲਦੀ ਆ ਜਾਣਗੇ ਉਹਨਾਂ ਨੂੰ ਚੋਇਸ ਜ਼ਿਆਦਾ ਮਿਲ ਜੂਗੀ। ਸੋ ਜਿੱਥੇ ਤੱਕ ਸਾਡੇ ਟਾਈਮਿੰਗ ਦੀ ਗੱਲ ਹੈ, ਟਾਈਮਿੰਗ ਮੈਂ ਬਾਰ ਬਾਰ ਰਿਪੀਟ ਕਰਦਾ ਕਿਉਂਕਿ ਦੂਰੋਂ ਆਉਂਦੇ, ਜਿਵੇਂ ਹੁਣ ਇੱਕ ਭੈਣ ਜੀ ਨੇ ਕਿਹਾ ਸੀ ਕਿ ਉਹ ਔਰੇਂਜ ਬਿਲ ਤੋਂ ਆਏ, ਸਾਡੇ ਕੋਲ ਤਾਂ ਵਾਟਰਲੂ ਤੋਂ, ਮਸਕੋਕਾ ਤੋਂ, ਈਵਨ ਇੱਥੋਂ ਸਾਡੇ ਕੋਲ ਏਜੈਕਸ ਤੋਂ ਵੀ ਆਏ ਨੇ, ਲਾਸਟ ਵੀਕ ਕਿੰਗਸਟਨ ਤੋਂ ਵੀ ਕੋਈ ਇੱਥੇ ਬੰਦੇ ਆਏ ਸੀਗੇ, ਅਤੇ ਉਹ ਕਹਿੰਦੇ ਵੀ ਸਾਨੂੰ ਸਾਡੇ ਰਿਸ਼ਤੇਦਾਰ ਕਹਿੰਦੇ ਵੌਂਚ ਦੇ ਵਿੱਚ ਤੁਸੀਂ ਉੱਥੇ ਜਾ ਕੇ ਐਨਕਾਂ ਦੇਖ ਲਓ, ਉਹ ਆਏ ਨੇ, ਦੂਰੋਂ ਦੂਰੋਂ ਆਉਂਦੇ ਨੇ, ਪਰ ਮੈਂ ਕਿਸੇ ਦਾ ਟਾਈਮ ਨਹੀਂ ਖਰਾਬ ਕਰਨਾ ਚਾਹੁੰਦਾ। ਆਪ ਜਿਹਨੂੰ ਵੀ ਮੈਂ ਇਸ ਕਰਕੇ ਦੱਸਦਾ ਵੀ ਸਾਡਾ ਮੰਡੇ, ਟਿਊਜ਼ਡੇ, ਵੈਨਸਡੇ ਅਤੇ ਥਰਸਡੇ ਚਾਰ ਦਿਨ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ 5 ਘੰਟਿਆਂ ਲਈ ਖੋਲਦੇ ਹਾਂ 12 ਤੋਂ ਲੈ ਕੇ 5 ਵਜੇ ਤੱਕ। ਫਰਾਈਡੇ ਅਸੀਂ ਬੰਦ ਹੁੰਦੇ ਹਾਂ, ਈਵਨ ਮੈਂ ਕਈ ਵਾਰੀ ਉੱਥੇ ਆਪਣੇ ਫਰੈਂਡ ਨੂੰ ਮਿਲਣ ਚੱਲਣਾ, ਇੱਕ ਅੱਧਾ ਫਿਰ ਵੀ ਕੋਈ ਬੰਦਾ ਆਉਂਦਾ ਵੀ ਭਾਅ ਜੀ ਹੁਣ ਅਸੀਂ ਆਏ ਹਾਂ ਚਲੋ ਦਿਖਾ ਦਿਓ, ਵੀ ਨਹੀਂ ਅਸੀਂ ਸ਼ਨੀਵਾਰ ਨੂੰ ਅਤੇ ਸੰਡੇ ਨੂੰ ਖੋਲਾਂਗੇ, ਸੈਚਰਡੇ ਅਤੇ ਸੰਡੇ 3 ਘੰਟਿਆਂ ਲਈ ਖੋਲਦੇ ਹਾਂ 11 ਤੋਂ ਲੈ ਕੇ 2 ਵਜੇ ਤੱਕ। ਸੋ ਤੁਸੀਂ ਉਸ ਸਮੇਂ ਦੇ ਵਿੱਚ ਆਓ ਜਿਹੜੀ ਚੋਇਸ ਹੈਗੀ, ਜੇ ਤੁਹਾਨੂੰ ਕੋਈ ਲਾਈਕ ਤੁਸੀਂ ਕਰਦੇ ਹੋ, ਕੋਈ ਲੈਂਜ ਪਾਉਣੇ ਤੁਹਾਡੇ ਆਪਣੇ ਫਰੇਮ ਨੇ, ਆਪਣੀ ਪ੍ਰਿਸਕ੍ਰਿਪਸ਼ਨ ਲਿਆਓ, ਡਾਕਟਰ ਸਾਡੇ ਕੋਲ ਹੈ ਨਹੀਂ, ਤੁਹਾਨੂੰ ਕੋਈ ਵੀ ਜਿਹੜੀ ਤੁਹਾਡੀ ਅੱਖਾਂ ਦੀ ਪ੍ਰਿਸਕ੍ਰਿਪਸ਼ਨ ਹੈ ਡਾਕਟਰ ਕੋਈ ਨਹੀਂ ਰੋਕ ਸਕਦਾ, ਤੁਸੀਂ ਜਿੱਥੋਂ ਮਰਜ਼ੀ ਜਾ ਕੇ ਐਨਕਾਂ ਲੈ ਸਕਦੇ ਹੋ, ਲੈਂਜਿਸ ਲੈ ਸਕਦੇ ਹੋ, ਫਰੇਮ ਲੈ ਸਕਦੇ ਹੋ, ਉਹ ਸਾਡੇ ਕੋਲ ਲਿਆਓ, ਅਸੀਂ ਤੁਹਾਨੂੰ ਰੇਟ ਦੱਸ ਦਿਆਂਗੇ, ਜੇ ਤੁਹਾਨੂੰ ਲੱਗੇ ਬਹੁਤ ਸਾਰੇ ਪੈਸੇ ਵੱਧਦੇ ਨੇ, ਜਿੰਨਾ ਚਿਰ ਅਸੀਂ ਹੈਗੇ ਡੈਫੀਨੇਟਲੀ ਬਚਣਗੇ ਅਤੇ ਪਵਾ ਲਓ, ਹਾਂਜੀ। ਸੋ ਇਹ ਮੇਰੇ ਖਿਆਲ 'ਚ ਮੈਂ ਤੁਹਾਡੀ ਹਰ ਚੀਜ਼ ਦਾ ਆਨਸਰ ਦਿੱਤਾ। ਸੋ ਇੱਕੋ ਹੀ ਗੱਲ ਮੈਂ ਕਹੂੰਗਾ ਵੀ ਜੇ ਤੁਸੀਂ ਜਿੰਨਾ ਲੇਟ ਕਰੋਗੇ ਉਨਾ ਤੁਹਾਡੀ ਚੋਇਸ ਜਿਹੜੀ ਘੱਟ ਜੂਗੀ। ਸੋ ਤੁਸੀਂ ਐਨਕਾਂ ਦਾ ਫਾਇਦਾ ਲੈ ਸਕਦੇ ਹੋ, ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ, ਕਾਰਨ ਵੀ ਮੈਂ ਦੱਸਦਾ, ਆਮ ਹੀ ਪੁੱਛਦੇ ਨੇ ਕਦੋਂ ਕਰੋਗੇ, ਜੇ ਸਾਡੇ ਕੋਲ ਸਾਰੀਆਂ ਐਨਕਾਂ ਲੈ ਲਓ ਅਸੀਂ ਕੱਲ੍ਹ ਨੂੰ ਕਰ ਦਿੰਦੇ ਬੰਦ। ਸੋ ਜਿੰਨੇ ਵੀ ਸਾਡੀਆਂ ਹੌਲੀ ਹੌਲੀ ਘੱਟ ਰਹੀਆਂ ਅਸੀਂ ਬੰਦ ਕਰ ਦਿਆਂਗੇ, ਜਾਂ ਸਾਡਾ ਸਟੋਰ ਵਿਕ ਗਿਆ, ਲੈਣ ਲਈ 2-3 ਬੰਦੇ ਹੈਗੇ ਨੇ, ਜਿਹਦੇ ਨਾਲ ਗੱਲ ਫਾਈਨਲ ਹੋ ਜੂਗੀ, ਉਸੇ ਦਿਨ ਹੀ ਬੰਦ ਹੋ ਜੂਗਾ, ਜਾਂ ਸਾਨੂੰ ਕੋਈ ਪ੍ਰੋਫੈਸ਼ਨਲ ਵੀ ਮਿਲ ਗਿਆ ਜਿਹੜਾ ਕਿ ਮੈਂ ਤੁਸੀਂ ਜੀ ਆਪਣਾ ਇੰਜੋਏ ਕਰੋ, ਮੈਂ ਆਪ ਹੀ ਲੁੱਕ ਆਫਟਰ ਕਰ ਲੂੰਗਾ, ਫਿਰ ਨਵੇਂ ਸਿਰੇ ਤੋਂ ਨਵੇਂ ਤਰੀਕੇ ਨਾਲ ਅਸੀਂ ਇਸ ਸਟੋਰ ਨੂੰ ਵੀ ਕੰਟੀਨਿਊ ਕਰ ਲਾਂਗੇ। ਪਰ ਹਾਲੇ ਤੱਕ ਡਿਸੀਜਨ ਇਹ ਆ ਕਿ ਜਿਹੜਾ ਸਮਾਨ ਪਿਆ ਉਸੀ ਕਲੀਅਰ ਕਰਨਾ, ਖਤਮ ਕਰਨਾ, ਇਸ ਕਰਕੇ ਅਸੀਂ ਹੋਰ ਨਹੀਂ ਮੰਗਾ ਰਹੇ। ਸੋ ਤੁਸੀਂ ਫਾਇਦਾ ਲੈ ਸਕਦੇ ਹੋ, ਤੁਸੀਂ ਮੈਨੂੰ ਕਾਲ ਕੀਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਥੈਂਕਸ। ਤੁਸੀਂ ਜਦੋਂ ਵੀ ਆਓ ਤੁਸੀਂ ਦੱਸ ਦਿਓ ਮੈਂ ਰੇਡੀਓ 'ਤੇ ਕਾਲ ਕੀਤਾ, ਤੁਹਾਡੀ ਚਾਹ ਤੁਹਾਨੂੰ ਬਹੁਤ ਪਿਆਰ ਦੇ ਨਾਲ ਨਾਲ ਵਧੀਆ ਚਾਹ ਜਿਹੜੀ ਤੁਸੀਂ ਮੰਨੋਗੇ ਵੀ ਚਾਹ ਬਹੁਤ ਵਧੀਆ, ਇਨਕਾਂ ਦੀ ਨਹੀਂ ਮੈਂ ਗਰੰਟੀ ਕਰਦਾ, ਚਾਹ ਦੀ ਗਰੰਟੀ ਹੈ ਵੀ ਪਿਆਰ ਵੀ ਉਹ 'ਚ ਭਰਿਆ ਹੋਊਗਾ ਅਤੇ ਸਵਾਦ ਵੀ ਭਰਿਆ ਹੋਊਗਾ, ਉਹ ਸਾਡੇ ਕੋਲ ਜ਼ਰੂਰ ਪੀ ਕੇ ਜਾਇਓ। ਸੋ ਥੈਂਕ ਯੂ ਵੈਰੀ ਮੱਚ। ਸੋ ਆਪਾਂ ਗੱਲ ਕਰ ਰਹੇ ਸੀ ਕਿ ਰੂਹਾਨੀ ਤਰੱਕੀ ਦੀ ਨਿਸ਼ਾਨੀ ਕੀ ਹੈ, ਦੂਸਰੀ ਇਹ ਹੈ ਕਿ ਜਦੋਂ ਸਾਨੂੰ ਸਵੇਰੇ ਸਵੇਰੇ ਜਾਗ ਆ ਜੇ ਤਾਂ ਸਮਝ ਲਓ ਸਾਨੂੰ ਮਾਲਕ ਦੀ ਦਰਗਾਹ ਤੋਂ, ਖੁਦਾ ਦੀ ਦਰਗਾਹ ਤੋਂ, ਉਸ ਪਰਮਾਤਮਾ ਅੱਲਾ ਵਾਹਿਗੁਰੂ ਨੇ ਸਾਨੂੰ ਹੱਲਾਸ਼ੇਰੀ ਦਿੱਤੀ ਹੈ ਵੀ ਉੱਠ, ਸੁਸਤ ਨਾ ਹੋ, ਤੇਰਾ ਜ਼ਿੰਦਗੀ ਹੈਗੀ ਵੀ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸੋਏ ਲੇਖਾ ਰੱਬ ਹੋ ਗਏ ਸੀ, ਇਹਦੂ ਆਇਆ ਕਿਹੜੇ ਕੰਮ, ਖਾ ਪੀ ਕੇ ਐਸ਼ ਕਰਕੇ ਸੌਂ ਕੇ ਘਰਾੜੇ ਮਾਰ ਕੇ ਜ਼ਿੰਦਗੀ ਨਾ ਬਰਬਾਦ ਕਰੋ। ਜੇ ਸਵੇਰੇ ਕਿਤੇ ਜਾਗ ਖੁੱਲ ਗਈ ਉਹਦਾ ਫਾਇਦਾ ਲਓ, ਮੂੰਹ 'ਤੇ ਛਿੱਟੇ ਮਾਰ ਲਓ, ਜੇ ਨਹੀਂ ਮਾਰਨਾ ਸਿਰਾਣੇ ਨੂੰ ਲਾਓ ਪਿੱਛੇ ਅਤੇ ਚੌਂਕੜੀ ਮਾਰ ਕੇ ਬਹਿ ਜਾਓ, ਨਾਲੇ ਤਾਂ ਰੱਬ ਦਾ ਨਾਂ ਜਪੂਗਾ, ਨਾਲੇ ਇਹ ਨਹੀਂ ਹੈ ਵੀ ਤੁਸੀਂ ਕਹੋਗੇ ਫਿਰ ਪੱਕੀ ਗੱਲ ਤੁਹਾਨੂੰ ਦੱਸ ਰਿਹਾ, ਜੇ ਤੁਸੀਂ ਸਵੇਰੇ ਪਾਠ ਕਰੋਗੇ ਇਹ ਨਹੀਂ ਹੈ ਫਿਰ ਤੁਹਾਨੂੰ ਦੁਪਹਿਰੇ ਨੀਂਦ ਆਊਗੀ, ਐਨਰਜੀ ਇੰਨੀ ਆ ਜਾਂਦੀ, ਉਹਦੀ ਤਾਕਤ ਬਹੁਤ ਵੱਡੀ ਹੈ, ਉਹਦੀ ਤਾਕਤ ਇੰਨੀ ਵੱਡੀ ਹੈ ਕਿ ਜਦੋਂ ਸਵੇਰੇ ਆਪਾਂ ਪਾਠ ਕਰਦੇ ਹਾਂ ਇੰਨਾ ਮਾਹੌਲ ਸ਼ਾਂਤ ਹੁੰਦਾ, ਤੁਹਾਡੀ ਕਮਾਈ ਦੇ ਵਿੱਚ ਡਬਲ ਬਰਕਤ ਪੈਂਦੀ ਹੈ, ਇਹਨੂੰ ਬਿਆਨ ਤਾਂ ਨਹੀਂ ਕੀਤਾ ਜਾ ਸਕਦਾ। ਜਿਵੇਂ ਕਿ ਇੱਕ ਸ਼ਾਇਰ ਨੇ ਕਿਹਾ, ਕੁਛ ਨਗਮੇ ਹੈ, ਨਗਮੇ ਕਹਿੰਦੇ ਨੇ ਸੌਂਗ ਨੂੰ ਕਹਿ ਸਕਦੇ ਹਾਂ, ਕੁਛ ਨਗਮੇ ਹੈ ਜੋ ਸਾਜ ਪਰ ਗਾਏ ਨਹੀਂ ਜਾਤੇ, ਸਾਜ ਹੁੰਦਾ ਜਿਵੇਂ ਸਰੰਗੀ ਦੇ ਉੱਤੇ, ਤੁੰਬੀ ਦੇ ਉੱਤੇ, ਢੋਲਕੀ ਦੇ ਉੱਤੇ, ਕਹਿੰਦਾ ਕਈ ਇਹੋ ਜਿਹੇ ਨਗਮੇ ਨੇ ਜੋ ਗੁਣਗੁਣਾਉਣੇ ਨਾ ਉੱਥੇ ਢੋਲਕੀ ਦੀ ਲੋੜ ਹੈ, ਨਾ ਛੈਣਿਆਂ ਦੀ ਲੋੜ ਹੈ, ਨਾ ਸਰੰਗੀ ਦੀ ਲੋੜ ਹੈ, ਅਤੇ ਨਾ ਕੋਈ ਹੋਰ ਇੰਸਟਰੂਮੈਂਟ ਦੀ ਲੋੜ ਹੈ। ਕਹਿੰਦਾ ਕੁਛ ਨਗਮੇ ਹੈ ਜੋ ਸਾਜ ਪਰ ਗਾਏ ਨਹੀਂ ਜਾਤੇ, ਸਭ ਕੋ ਖੁਦਾ ਕੇ ਰਾਜ ਬਤਾਏ ਨਹੀਂ ਜਾਤੇ, ਕਹਿੰਦੇ ਜਿਹੜੇ ਪਰਮਾਤਮਾ ਦਾ ਕੋਈ ਪੁੱਛਣਾ ਹੋਵੇ ਵੀ ਕਿਹੋ ਜਿਹਾ ਲੱਗਦਾ, ਕਿਵੇਂ ਲੱਗਦਾ, ਤਰੱਕੀ ਕੀ ਹੋਈ ਆ, ਜਿਹਦੀ ਤਰੱਕੀ ਹੋਈ ਆ, ਕਹਿੰਦਾ ਉਹ ਦੱਸ ਨਹੀਂ ਸਕਦਾ। ਕੁਛ ਨਗਮੇ ਹੈ ਜੋ ਸਾਜ ਪਰ ਗਾਏ ਨਹੀਂ ਜਾਤੇ, ਸਭ ਕੋ ਖੁਦਾ ਕੇ ਰਾਜ ਬਤਾਏ ਨਹੀਂ ਜਾ, जिन पर हो कर्म करना रब्बे करीम ने, आते हैं वही दर पे और बुलाए नहीं जाते। सिर्फ उन्हां नूं जगाउंदा, बाकी तां देह घराड़ा चली जांदा है। हां जी, जे कईआं नूं जाग वी आ जांदी, ओह कहिंदा छड्ड यार, बाहर ठंडी हवा, चल फेर कर लांगे। फेर थोनू पता है, फिर जिहड़ा टाइम है वह मौत का ही टाइम है। जिहड़ा बंदा उस टाइम तो फायदा लै गया, उठ खड़िया, ओहदे लागी ने। इसे करके कहिंदे कुछ नगमे हैं जो साज पर गाए नहीं जाते, सबको खुदा के राज बताए नहीं जाते, जिन पर हो कर्म करना रब्बे करीम ने, आते हैं वो दर पर बाकी बुलाए नहीं जाते। जिन्हां नूं बुलाउणा हुंदा परमात्मा ने, उहनूं सवेरे सवेरे जरूर उठाउंदा है। इह दूसरी निशानी है। मैं कुछ निशानियां, मैं ये नहीं है जो कुछ मैं फील करदा उही तुहानूं दस्सण दी कोशिश करदा। तीजी गल इह है कि सानूं अंदरों आवाज़ां जरूर आउंदियां ने। तीसरी निशानी आ, जिहड़ा बंदा पाठ करदा, भजन सिमरन करदा, बंदगी करदा, इबादत करदा, उहनूं याद करदा, उहदे अंदरों आवाज़ आउंदी है दो तरह की। एक मन की आवाज हुंदी है ते एक आत्मा की आवाज हुंदी है। मन कहिंदी है, मन ते आत्मा आपोजिट आवाजां देंदे ने। फॉर एग्जाम्पल, आपां इत्थे बैठे हां, मैं हुण स्टूडियो च बैठा, इत्थे इन्हां दा का वधिया जिहा ब्यूटीफुल पेन पिया है, मेरा जी मन कहिंदा कहड़ा पता, कल्ला ही बैठा, चक के लै जा, इत्थे तां बथेरे पेन ने। आत्मा कहूगी नहीं, हो सकता कैमरा लग्गिया होवे, जे फस गया जिहड़ी तेरी किती किता जां खूह च पै जानी है। अलागू बणिया तां प्रोफेसर फिरदा, डाक्टर बनदा, दो $5 का पेन चक के लै गया। मन ने की क्या, चक लै। आत्मा कहनी है ना, करी ना। आपां इसे तरह कोई भी काम है जिंदगी दे विच, कदे भी देख लो, मन की आवाज जरूर आउंदी है। जदों आपां किसे बच्चे दे में थप्पड़ मारदे आ, गौंडियां नाल लड़दे आ, जां कोई हेरा फेरी करके झूठ बोलदे आ, मन तां कहिंदा ठीक है, पैसे दित्ते ने, तां की होगा कहता। आत्मा कहिंदी है जे तू ठंडे दिल नाल कहिंदा तां वी सर जाणा सी। मन कहिंदा आ हुण साडे कोविड दे उत्ते गवर्नमेंट ने बहुत सारे फायदे दिते ने, मेरे नाल लड़ियो ना, मैं तां तुहानूं गल सुना रहा कि मेरे नाल तुसीं पै जाओ, पर है सच्चाई, कोई गल नहीं, जे लड़ लोगे तां वी कोल माफी मंग लूं मैं। ओह कहिंदे लओ जी, बिजनेस वालेयां नूं किहा वी बिजनेस वाले $40,000 लोन लै लो, $10,000 तुसीं ना मोड़ो, $30,000 मोड़ दिओ। पर नाल उन्होंने कहा जे तुहाडा बिजनेस नहीं चलता, जे बिजनेस घाटा पै रहा है, जे बिजनेस बंद है, पर असीं अकाउंटेंट नूं थोड़े जे पैसे दिते ते बिजनेस करा लिया, $40,000 रख लिया, ते भी $10,000 तां साडा अपना ही है, $30,000 मोड़ांगे 2 सालां नूं 3 सालां नूं। हुण मन तुहाडा इह गल कहूगा वी क्यों, गवर्नमेंट नूं आपां टैक्स दिंदे आ, गवर्नमेंट तो सारे ही लैंदे ने, आपां क्यों ना लईए। पर आत्मा तुहानूं जरूर कहिंदी होऊ, जिहने जिहड़ा पाठ करदा, जिहड़ा इबादत करदा, जिहड़ा भजन बंदगी करदा, कि भाई साहब अपने कोल कमी की चीज़ है, अपना बिजनेस भी वधिया चल रहा है, लोकां कोल रोटी नहीं, लोकां कोल घर नहीं है, लोकां कोल इन्ना बुरा हाल, कोई किधे फसिया, कोई किधों फसिया, ते जदों अपने कोल बैंकां च बथेरे पैसे पए ने, आपां $40,000 दा की करना, आपां $10,000 दा की करना, नाले जे मुड़ के इनकुआरी होगी 2 सालां नूं, फिर की जवाब देंगे। ये आत्मा की आवाज़ है। इस तरह असी कई बार गड्डी चलाने, मैं कल असी सैर करते सी, साडे कोलों दी दो मोटरसाइकिल निकले, तुसी यकीन करो मैं घट्टो घट कहना 180 तो उपर स्पीड आ, गूम करके निकल गए। हुण उह लगदी तां शेखी है, कि इधर नूं घुमाउंदे ने, कि उधर नूं घुमाउंदे ने कारां च, उदों बड़ा मजा आउंदा। ते जे कदे पैर तिलक जे, फिर सतनाम श्री वाहिगुरू, फिर उही हो जांदा है ना जी, राम नाम सत है, राम नाम सत है, फिर तां फ्यूनरल होम च ही जाना पैंदा। पहलां असी करन लगे नहीं, कहिंदे आत्मा नूं जरूर कहिंदे थोड़ी स्पीड घटा लै। कल मेरे को एक भाई साहब आए, कबड्डी के बहुत वधिया प्लेयर ने, ते ओ कहिंदे मैं मोटरसाइकिल चलाउणा 30 सालां दा, ते मैं उन्होंने पुछया, कहिंदा मैं जदों इंडिया च सीगा उदों भी बुलेट सी, इत्थे भी मेरे को बुलेट है, पर मैं कदे 50-60 मील की स्पीड की, किलोमीटर की स्पीड तो नहीं बताया, इस करके मैं सेफ हाँ। पर साडे कोल जो थले मोटरसाइकिल हुंदा है, तां ही तां पुलिस वाले नहीं उन्हां दा पीछा करदे, क्योंकि उन्हां नूं पता जे पीछा किता आप तां मरने, कई होर मर पाऊगा। सो उदों सी आत्मा कहिंदी घट चला रहा है, हौली चला रहा है, पर मन मनदा ही नहीं, कहिंदा फिर शेखी की टौर कहदी हूं जे पूरी स्पीड ना हुई। सो नैक्सट लाइन मैं लैन लगे। हैलो,
सत्या अंकल जी।
हां जी, सत श्रीकाल भैन जी, की हाल है जी?
बस ठीक है, तुसी सुनाओ?
असि भी ठीक है, बहुत वधिया, वेलकम टू द शो। हां जी, पुछो सवाल।
थैंक यू। मैं सवाल सी थोड़ा BNC ऑप्टिकल सेंटर दे बारे।
हां जी,
मैं आना चाहती सी, मेरे कजन ने ली सी ग्लासेस, दे बहुत खुश थी।
You can speak English, doesn't matter.
If I come with my own insurance,
Okay, so sometimes, our kids, ਜਦੋਂ ਬੋਲਦੇ ਨੇ ਪੰਜਾਬੀ ਚ ਫਸ ਜਾਂਦੇ ਨੇ, ਹੈ ਨਾ। ਬੇਸ਼ੱਕ ਸਾਡਾ ਪ੍ਰੋਗਰਾਮ ਪੰਜਾਬੀ ਦਾ, ਕੋਈ ਗੱਲ ਨਹੀਂ, ਮੈਨੂੰ ਮਾੜੀ ਮੋਟੀ ਅੰਗਰੇਜ਼ੀ ਹੁੰਦੀ, ਤੁਸੀਂ ਅੰਗਰੇਜ਼ੀ ਚ ਬੋਲੋ। ਮੈਂ ਤੁਹਾਡਾ ਸਵਾਲ ਵੈਸੇ ਸਮਝ ਹੀ ਗਿਆ ਵੀ ਤੁਸੀਂ ਸਾਡੇ ਸਟੋਰ ਤੇ ਆਏ, ਥੈਂਕ ਯੂ ਵੈਰੀ ਮਚ। ਅਸੀਂ ਬੱਚਿਆਂ ਨੂੰ ਤੁਸੀਂ ਸਾਡੇ ਬੱਚੇ ਹੋ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕੋਸ਼ਿਸ਼ ਕਰੀ ਦੀ ਆ ਕਿ ਇਮਾਨਦਾਰੀ ਨਾਲ ਤੁਹਾਨੂੰ ਉਸੇ ਤਰ੍ਹਾਂ ਹੀ ਬੱਚਿਆਂ ਦੇ ਤਰੀਕੇ ਨਾਲ ਪਿਆਰ ਕੀਤਾ ਜਾਵੇ, ਤੁਹਾਡੀ ਉਸ ਤਰ੍ਹਾਂ ਰਿਸਪੈਕਟ ਹੋਵੇ, ਕਿਉਂਕਿ ਅਸੀਂ ਤਾਂ ਚਲੇ ਜਾਣਾ, ਜਦੋਂ ਅਸੀਂ ਚਲੇ ਜਾਣਾ ਤੁਸੀਂ ਰਹਿਣਾ, ਜੇ ਅਸੀਂ ਕੋਈ ਤੁਹਾਡੇ ਨਾਲ ਠੱਗੀ ਠੋੜੀ ਕਰਾਂਗੇ, ਬਦਤਮੀਜੀ ਕਰਾਂਗੇ, ਤੇ ਤੁਸੀਂ ਸਾਰੀ ਉਮਰ ਉਹੀ ਇੰਪਰੈਸ਼ਨ ਸਾਡੇ ਬਾਰੇ ਰੱਖਣਾ। ਜੇ ਤੁਹਾਨੂੰ ਅਸੀਂ ਪਿਆਰ ਨਾਲ ਬੋਲਾਂਗੇ, ਪਿਆਰ ਨਾਲ ਕਰਾਂਗੇ, ਥੋੜੀ ਹੈਲਪ ਕਰ ਦਿਆਂਗੇ, ਅੱਛੇ ਅਲਫਾਜ਼ ਵਰਤਾਂਗੇ, ਚੰਗਾ ਇਨਕਰੇਜ ਕਰਾਂਗੇ, ਤੁਸੀਂ ਉਹੀ ਸਾਡਾ ਇੰਪਰੈਸ਼ਨ ਲੈਣਾ। ਸੋ ਅਸੀਂ ਆਪਣਾ ਇੰਪਰੈਸ਼ਨ ਕਿਉਂ ਲੂਜ਼ ਕਰੀਏ? ਪਹਿਲਾਂ ਤਾਂ ਤੁਹਾਡਾ ਥੈਂਕਸ। ਦੂਜੀ, ਮੈਨੂੰ ਇੰਸ਼ੋਰੈਂਸ ਦੀ ਗੱਲ ਪੁੱਛੀ ਹੈ। ਇੰਸ਼ੋਰੈਂਸ, ਯੈਸ, ਅਸੀਂ ਜਦੋਂ ਬੰਦ ਨਹੀਂ ਕਰਨਾ ਸੀ, ਅਸੀਂ ਸਾਰੀਆਂ ਇੰਸ਼ੋਰੈਂਸ ਲੈਂਦੇ ਸੀ, ਅਸੀਂ ਆਪ ਹੀ ਸਬਮਿਟ ਕਰ ਦਿੰਦੇ ਸੀਗੇ ਤੇ ਸਾਡੇ ਪੈਸੇ ਸਾਨੂੰ ਮਿਲ ਜਾਂਦੇ ਸੀ, ਤੁਸੀਂ ਸਾਡੇ ਕੋਲੋਂ ਐਨਕਾ ਲੈ ਜਾਂਦੇ ਸੀ। ਹੁਣ ਕਿਉਂਕਿ ਅਸੀਂ ਬਿਜ਼ਨਸ ਬੰਦ ਕਰ ਰਹੇ ਹਾਂ, ਪ੍ਰਾਈਸਾਂ ਬਹੁਤ ਘੱਟ ਨੇ, ਅਸੀਂ ਆਪ ਨਹੀਂ ਸਬਮਿਟ ਕਰਦੇ ਇੰਸ਼ੋਰੈਂਸ ਨੂੰ, ਤੁਸੀਂ ਸਾਡੇ ਕੋਲ ਜੋ ਵੀ ਸਮਾਨ ਲੈਂਦੇ ਹੋ ਅਸੀਂ ਉਹਦੀ ਰਸੀਦ ਬਣਾ ਦਿੰਦੇ ਹਾਂ। ਤੁਸੀਂ ਰਸੀਦ ਲੈ ਕੇ ਤੇ ਨਾਲ ਤੁਹਾਡੇ ਕੋਲ ਪੈਸਿਆਂ ਦੀ ਰਸੀਦ ਹੁੰਦੀ ਹੈ, ਨਾਲ ਸਾਡੀ ਰਸੀਦ ਹੁੰਦੀ ਹੈ, ਨਾਲ ਜੇ ਤੁਹਾਡੀ ਪ੍ਰਿਸਕ੍ਰਿਪਸ਼ਨ ਹੈ ਤੁਸੀਂ ਸਿੱਧਾ ਸਬਮਿਟ ਕਰ ਸਕਦੇ ਹੋ। ਹੁਣ ਤਾਂ ਕੋਵਿਡ ਕਰਕੇ, ਕੋਰੋਨਾ ਵਾਇਰਸ ਕਰਕੇ ਬੜਾ ਈਜ਼ੀ ਕਰਤਾ ਸਿਸਟਮ, ਜਦੋਂ ਹੀ ਸਬਮਿਟ ਕਰਦੇ ਹੋ ਤੁਹਾਡੇ ਘਰ ਚੈੱਕ ਆ ਜਾਂਦਾ। ਸੋ ਕਹਿਣ ਦਾ ਮਤਲਬ ਸਿਰਫ ਹੁਣ ਇੰਨਾ ਹੀ ਫਰਕ ਹੈ ਵੀ ਅਸੀਂ ਸਬਮਿਟ ਨਹੀਂ ਕਰਦੇ, ਸਗੋਂ ਤੁਸੀਂ ਸਾਡੇ ਕੋਲ ਰਸੀਦ ਲਿਜਾ ਕੇ ਸਬਮਿਟ ਕਰ ਸਕਦੇ ਹੋ। ਕੋਈ ਵੀ ਇੰਸ਼ੋਰੈਂਸ ਹੋਵੇ, ਉਹ ਪੈਸੇ ਤੁਹਾਨੂੰ ਤੁਹਾਡੇ ਘਰ ਮਿਲ ਜਾਣਗੇ। ਮੇਖਾ, ਤੁਹਾਡਾ ਇਹੀ ਕੁਐਸਚਨ ਸੀ, ਤੁਸੀਂ ਥੋੜੀ ਸ਼ਾਈ ਫੀਲ ਕੀਤੇ, ਮੈਨੂੰ ਪਤਾ ਵੀ ਤੁਸੀਂ ਪੰਜਾਬੀ 'ਚ ਫਸ ਗਏ ਬੋਲਣ ਲੱਗੇ, ਕੋਈ ਗੱਲ ਨਹੀਂ, ਅੱਗੇ ਤੋਂ ਨੈਕਸਟ ਟਾਈਮ ਇੰਗਲਿਸ਼ 'ਚ ਪੁੱਛ ਲੈਣਾ, ਪਰ ਤੁਹਾਡੀ ਆਵਾਜ਼ ਬੜੀ ਪਿਆਰੀ ਸੀ। ਗੋਡ ਬਲੈਸ ਯੂ ਐਂਡ ਯੋਰ ਫੈਮਿਲੀ। ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਮੈਂ ਗੱਲ ਕਰ ਰਿਹਾ ਸੀ, ਪਹਿਲੀ ਗੱਲ ਤਾਂ ਵੀ ਸਾਡੀ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਉਹਦੀਆਂ ਰੱਸੀਆਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਜਾਣ। ਦੂਜੀ ਗੱਲ ਆਪਾਂ ਕੀਤੀ ਸੀ ਵੀ ਸਵੇਰੇ ਸਵੇਰੇ ਸਾਨੂੰ ਜਦੋਂ ਜਾਗ ਆਉਂਦੀ ਹੈ ਤੇ ਚ ਅਸੀਂ ਚੌਂਕੜੀ ਮਾਰਦੇ ਹਾਂ, ਉਹ ਵੀ ਇੱਕ ਨਿਸ਼ਾਨੀ ਹੈ ਕਿ ਸਾਡੀ ਰੂਹਾਨੀ ਤਰੱਕੀ ਹੋ ਰਹੀ ਹੈ। ਤੀਜੀ ਗੱਲ ਕੀਤੀ ਸੀ ਵੀ ਅੰਦਰੋਂ ਦੋ ਆਵਾਜ਼ਾਂ ਆਉਂਦੀਆਂ ਨੇ, ਮਨ ਦੀ ਵੀ ਤੇ ਆਤਮਾ ਦੀ ਵੀ। ਆਤਮਾ ਹਮੇਸ਼ਾ ਸਾਨੂੰ ਰਾਈਟ ਪਾਸੇ ਲਿਜਾਂਦੀ ਹੈ, ਮਨ ਸਾਨੂੰ ਪੁੱਠੇ ਪਾਸੇ ਲਿਜਾਂਦਾ। ਜਦੋਂ ਸਾਨੂੰ ਅਸੀਂ ਆਪਣੀ ਆਤਮਾ ਦੀ ਆਵਾਜ਼ ਨੂੰ ਸੁਣ ਕੇ ਕੰਮ ਕਰਦੇ ਹਾਂ, ਜਿਹੜੀ ਵੀ ਉਹ ਕਹਿੰਦੀ ਉਹ ਹਮੇਸ਼ਾ ਠੀਕ ਕਹੂਗੀ, ਰਾਈਟ ਕਹੂਗੀ, ਗੁੱਡ ਕਹੂਗੀ। ਹਾਂਜੀ, ਕਈ ਵਾਰੀ ਲੱਗਦਾ ਵੀ ਇਹ ਤਾਂ ਉਲਟ ਗੱਲ ਕਹਿਤੀ। ਜੇ ਹੁਣ ਕੋਈ ਬੰਦੇ ਨੂੰ ਪੁੱਛੋ ਵੀ ਤੂੰ ਅਨਇੰਪਲਾਇਮੈਂਟ ਲੈ ਰਿਹਾ ਕਾਹਦੇ ਲਈ ਆਈ, ਤੇ ਨਾਲੇ ਤੂੰ ਕੈਸ਼ ਕੰਮ ਕਰੀ ਜਾਂਦਾ, ਉਹ ਕਹਿੰਦਾ ਕਿਉਂ, ਮੈਂ ਪੈਸੇ ਨਹੀਂ ਕਟਾਉਂਦਾ। ਹੈ ਨਾ ਮਨ ਦੀ ਆਵਾਜ਼? ਤੇ ਵੀ ਜੇ ਪੈਸੇ ਕਟਾਉਣਾ ਫਿਰ ਦੱਸ ਉਹਨਾਂ ਨੂੰ, ਆਪਾਂ ਕੱਲ ਨੂੰ ਗਵਰਨਮੈਂਟ ਨੂੰ ਦੱਸ ਦੇਣਾ, ਸਰਵਿਸ ਇੰਟੈਰੀਓ ਨੂੰ, ਸਰਵਿਸ ਕੈਨੇਡਾ ਨੂੰ ਵੀ ਭਾਈ ਮੈਂ ਪੈਸੇ ਕਟਾਉਂਦਾ ਸੀ, ਮੈਂ ਤਾਂ ਕਰਕੇ ਪੈਸੇ ਲੈਣਾ, ਪਰ ਮੈਂ ਕੈਸ਼ ਵੀ ਲੈਣਾ। ਫਿਰ ਇਹਦਾ ਮਤਲਬ ਜੇ ਨਹੀਂ ਦੱਸ ਸਕਦੇ, ਸਮਥਿੰਗ ਇਜ਼ ਰੋਂਗ। ਉਹ ਮਨ, ਆਤਮਾ ਕਹਿੰਦਾ ਵੀ ਤੇਰੇ ਕੋਲ ਇਨਕਮ ਹੈਗੀ ਚੰਗੀ ਭਲੀ, ਕੀ ਲੋੜ ਹੈ ਕੈਸ਼ ਦੀ, ਜਾਂ ਗਵਰਨਮੈਂਟ ਤੋਂ ਅਨਇੰਪਲਾਇਮੈਂਟ ਦੀ, ਜਿੱਤਰੀ ਇਨਕਮ ਵਾਧੂ ਇਹਦੇ ਨਾਲ ਹੈ। ਸੋ ਮੈਂ ਗੱਲਾਂ ਚੱਕਰ 'ਚ ਨਹੀਂ ਪੈਂਦਾ, ਹਰੇਕ ਬੰਦੇ ਦੇ ਆਪਣਾ ਆਪਣਾ ਸੋਚਣਾ ਹੈ, ਪਰ ਰੂਹਾਨੀਅਤ ਦੇ ਜਿਹੜਾ ਮਾਰਗ ਦੇ ਉੱਤੇ ਚੱਲਦਾ ਉਹਦੀ ਇਹ ਗੱਲ ਜ਼ਰੂਰ ਫੀਲਿੰਗ ਹੁੰਦੀ ਹੈ ਕਿ ਮੈਂ ਕੋਈ ਵੀ ਜਦੋਂ ਕੋਈ ਕੰਮ ਕਰਦਾ, ਉਸ ਤੋਂ ਪਹਿਲਾਂ ਜੇ ਕੋਈ ਬੁਰਾ ਕੰਮ ਕਰਦਾ, ਉਹਦੀ ਆਤਮਾ ਉਹਨੂੰ ਆਵਾਜ਼ ਦਿੰਦੀ ਹੈ ਕਿ ਇਹ ਨਾ ਕਰ। ਇਸੇ ਕਰਕੇ ਤਾਂ ਕਹਿੰਦਾ, ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਤੁਮ ਕਾਲਾ। ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਤੁਮ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਕਿ ਸਾਡੀਆਂ ਕਰਤੂਤਾਂ, ਸਾਡੇ ਚੰਗੇ ਕੰਮ ਕੋਈ ਬਾਹਰੋਂ ਨਹੀਂ ਦੇਖਦਾ, ਉਹ ਦੇਖਣ ਵਾਲਾ ਸਾਡੇ ਅੰਦਰ ਹੀ ਬੈਠਾ। ਇਸ ਕਰਕੇ ਆਤਮਾ ਦੀ ਆਵਾਜ਼ ਇਹੀ ਹੈ ਕਿ ਅੱਛੀ ਕਰਨੀ ਕਰੋ ਕਬੀਰਾ, ਮਤ ਕਰਨਾ ਕੁਛ ਕਾਲਾ, ਹਜ਼ਾਰ ਆਂਖ ਸੇ ਦੇਖ ਰਹਾ ਹੈ ਤੁਝਕੋ ਦੇਖਣ ਵਾਲਾ। ਸੋ ਇਹ ਗੱਲ ਹਮੇਸ਼ਾ ਸਾਡੇ ਕੋਲ ਪੱਲੇ ਬਿਠਾ ਲਓ ਵੀ ਅਸੀਂ ਜਦੋਂ ਵੀ ਕੋਈ ਕੰਮ ਕਰੀਏ, ਦੇਖੋ ਵੀ ਸਾਨੂੰ ਦੇਖਣ ਵਾਲਾ ਬੈਠਾ, ਤੇ ਜਦੋਂ ਕੋਈ ਦੇਖਣ ਵਾਲਾ ਬੈਠਾ ਤੇ ਫਿਰ ਅਸੀਂ ਕੋਈ ਭੈੜੇ ਖੋਟੇ ਕਰਮ ਨਹੀਂ ਕਰਾਂਗੇ। ਤੇ ਜਦੋਂ ਅਸੀਂ ਆਤਮਾ ਦੀ ਆਵਾਜ਼ ਸੁਣਦੇ ਹਾਂ, ਜਦੋਂ ਸਾਨੂੰ ਇਹ ਮਹਿਸੂਸ ਹੋਵੇ ਵੀ ਸਾਨੂੰ ਕੋਈ ਦੇਖ ਰਿਹਾ, ਸਾਨੂੰ ਆਵਾਜ਼ ਕਰ ਰਿਹਾ, ਤਾਂ ਇਹਦਾ ਮਤਲਬ ਅਸੀਂ ਰੂਹਾਨੀ ਤਰੱਕੀ ਕਰ ਰਹੇ ਹਾਂ। ਅਗਲੀ ਗੱਲ ਆ ਵੀ ਸਾਡੇ ਟੈਸਟ ਵੀ ਕਈ ਵਾਰੀ ਹੁੰਦੇ ਨੇ। ਜਦੋਂ ਬੰਦਾ ਰੂਹਾਨੀ ਤਰੱਕੀ ਕਰ ਰਿਹਾ ਹੁੰਦਾ ਭਜਨ ਪਾਠ ਦੇ ਵਿੱਚ, ਉਹਦੇ ਕਈ ਵਾਰੀ ਇਮਤਿਹਾਨ ਵੀ ਲੈਂਦਾ ਰੱਬ। ਉਹ ਇਮਤਿਹਾਨ ਕੀ ਹੁੰਦਾ? ਕਈ ਵਾਰੀ ਅਸੀਂ ਇਮਤਿਹਾਨ 'ਚੋਂ ਪਾਸ ਹੋ ਜਾਂਦੇ, ਕਈ ਵਾਰੀ ਫੇਲ ਹੋ ਜਾਂਦੇ, ਅਸੀਂ ਪਾਠ ਤਾਂ ਕਰੀ ਜਾਂਦੇ ਹਾਂ। ਜੇ ਹੁਣ ਕੋਈ ਮੰਦਰ ਦਾ ਪੁਜਾਰੀ ਹੈ, ਗੁਰਦੁਆਰੇ ਦਾ ਭਾਈ ਜੀ ਹੈ, ਉਹ ਕਿੰਨੀਆਂ ਰੱਬ ਦੀਆਂ ਵਧੀਆ ਗੱਲਾਂ ਸੁਣਾਉਂਦਾ, ਪਾਠ ਵੀ ਕਰਦਾ ਹੋਊਗਾ, ਹੋਰ ਵੀ ਕਰਦਾ ਹੋਊਗਾ। ਜੇ ਕਿਤੇ ਚੜਾਵੇ ਦੇ ਪੈਸੇ ਚੜੇ ਨੇ, ਉਹ ਚੁੱਪ ਕਰਕੇ ਜੇਬ 'ਚ ਪਾ ਲਏ। ਕਈ ਵਾਰੀ ਦੇਖਿਆ ਨਾ ਆਪਾਂ ਗੁਰਦੁਆਰੇ ਸਾਹਿਬ ਦੀਆਂ ਜਾਂ ਮੰਦਰ ਦੇ ਵਿੱਚ ਜਿੱਥੇ ਕੈਮਰੇ ਲੱਗੇ ਹੁੰਦੇ ਨੇ, ਉੱਥੇ ਜਿਹੜੇ ਪੈਸੇ ਗਿਣਦੇ ਨੇ, ਚੁੱਪ ਕਰਕੇ ਜੇਬ 'ਚ ਪਾਉਂਦੇ ਵੀ ਦੇਖੇ ਨੇ। ਹਾਂਜੀ, ਉਹ ਇਹ ਨਹੀਂ ਪੁੱਛਦੇ ਵੀ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜਾ ਹੈਗਾ, ਅੱਲਾ ਵਾਹਿਗੁਰੂ ਪਰਮਾਤਮਾ ਰਾਮ ਰਹੀਮ, ਉਹ ਸਾਡਾ ਟੈਸਟ ਲੈ ਰਿਹਾ। ਜੇ ਸਾਨੂੰ ਪਤਾ ਲੱਗੇ ਵੀ ਆ ਮੈਂ ਕਿਉਂ ਚੱਕਾਂ, ਜੇ ਮੈਂ ਚੋਂ ਨਾ ਚੱਕਾਂ, ਬਿਲਕੁਲ ਹੱਕ ਲਾਲ ਦੀ ਕਮਾਈ ਹੈ, ਲੋਕਾਂ ਦਾ ਚੜਾਵਾ ਚੜਿਆ ਵਾ, ਇਹਨੂੰ ਨਾ ਛੇੜਾਂ, ਤੇ ਉਹ ਚੋ ਜੇ ਪਾਸ ਹੋ ਜਾਈਏ ਫਿਰ ਉਹ ਹੱਲਾ ਸ਼ਰੀਰ ਦਾ ਮਤਲਬ ਤਰੱਕੀ ਹੋ ਗਏ। ਜੇ ਅਸੀਂ ਇਮਤਿਹਾਨ 'ਚੋਂ ਫੇਲ ਹੋ ਗਏ, ਜਿਵੇਂ ਕਹਿੰਦੇ ਨਾ ਰਿਸ਼ੀ ਮੁਨੀ 100 ਸਾਲ ਦੀ ਤਪੱਸਿਆ ਕਰਦੇ ਸੀ, ਜਦੋਂ ਕਿਤੇ ਕਿਸ਼ਤੀ ਦੇ ਵਿੱਚ ਦੀ ਕੁੜੀ ਨੇ ਉਹਨੂੰ ਕਿਸ਼ਤੀ ਦੀ ਸੈਰ ਕਰਾਈ, ਨੀਤ ਵਿਗੜ ਗਈ ਕਾਮ ਦੀ, ਤੇ ਸਾਰਾ ਕੁਛ ਕੀਤਾ ਖੂਹ 'ਚ ਪੈ ਗਿਆ। ਸੋ ਇਸੇ ਤਰ੍ਹਾਂ ਸਾਨੂੰ ਕਦੇ ਨਾ ਕਦੇ ਸਾਨੂੰ ਕੁਦਰਤ ਸਾਡੀ ਇਗਜ਼ਾਮ ਲੈਂਦੀ ਹੈ, ਪ੍ਰੀਖਿਆ ਲੈਂਦੀ ਹੈ, ਸਾਨੂੰ ਉਹ ਚ ਪਾਸ ਹੋਣ ਦੀ ਲੋੜ ਹੈ। ਜਦੋਂ ਕਦੇ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਵੇ, ਸੋਚੋ ਵੀ ਕਦੇ ਮੇਰਾ ਇਮਤਿਹਾਨ ਤਾਂ ਨਹੀਂ ਹੋ ਰਿਹਾ ਕੁਝ। ਦੇਖੋ ਜਿਹੜਾ ਮਾਂ ਬਾਪ ਹੈ ਉਹ ਬੱਚੇ ਨੂੰ ਕਦੇ ਵੀ 10-11 ਸਾਲ ਦੇ ਬੱਚੇ ਨੂੰ ਕਾਰ ਦੀ, ਇੰਡੀਆ ਦੀ ਨਹੀਂ ਮੈਂ ਗੱਲ ਕਰਦਾ, ਕੈਨੇਡਾ ਦੀ ਗੱਲ ਕਰਦਾ, 10-12 ਸਾਲ ਦੇ ਬੱਚੇ ਨੂੰ ਚਾਬੀ ਨਹੀਂ ਫੜਾਉਂਦਾ ਵੀ ਕਾਰ ਚਲਾ, ਉਹਨੂੰ ਪਤਾ ਵੀ ਇਹਨੂੰ ਆਉਂਦੀ ਨਹੀਂ, ਜਾ ਕੇ ਠੋਕੂਗਾ ਨਾਲੇ ਆਪ ਮਰੂ ਨਾਲੇ 10 ਬੰਦਿਆਂ ਦਾ ਹੋਰ ਨੁਕਸਾਨ ਕਰੂ। ਜਦੋਂ ਬੱਚਾ ਵੱਡਾ ਹੋ ਜਾਂਦਾ ਲਾਈਸੈਂਸ ਲੈਂਦਾ ਫਿਰ ਮਾਂ ਬਾਪ ਕਹਿੰਦੇ ਬੇਫਿਕਰ ਹੈ। ਇਸੇ ਤਰ੍ਹਾਂ ਹੀ ਰੂਹਾਨੀ ਪਰਮਾਤਮਾ ਦੇਖਦਾ ਵੀ ਇਹਦੇ ਟੈਸਟ ਲੈ ਕੇ ਵੀ ਕਦੇ ਮੈਂ ਇਹਨੂੰ ਅੰਦਰਲੀਆਂ ਇੰਨੀਆਂ ਪਾਵਰਾਂ ਦੇ ਦਿਆਂ। ਜ਼ਰੂਰੀ ਨਹੀਂ ਪਾਵਰਾਂ ਮੁੱਕੇ ਮਾਰਨ ਨਾਲ ਹੀ ਹੁੰਦੀਆਂ ਜਾਂ ਸੋਟੀ ਮਾਰਨ ਜਾਂ ਬੰਦੂਕ ਮਾਰਨ ਨਾਲ, ਜਦੋਂ ਬੰਦੇ ਦੀ ਅੰਦਰਲੀ ਤਾਕਤ ਮਿਹਨਤ ਨਾਲ ਵੱਧਦੀ ਉਹਦੀ ਪਾਵਰ ਇਹ ਬੰਦੂਕਾਂ ਨਾਲੋਂ ਵੀ ਵੱਧ ਹੋ ਜਾਂਦੀ ਹੈ। ਪਰ ਪਰਮਾਤਮਾ ਉਹਦਾ ਟੈਸਟ ਕਰਦਾ ਵੀ ਕਿਤੇ ਇਹ ਤਾਂ ਨਹੀਂ ਨਾ ਵੀ ਗੁੱਸੇ ਜਾ ਕੇ ਸਾਰੀ ਦੁਨੀਆ ਹੀ ਤਬਾਹ ਕਰਦੇ, ਕਿਸੇ ਨੂੰ ਹੋਰ ਮੁੱਕਾ ਮਾਰੋਗੇ ਤਾਂ ਉਹਦੇ ਸੱਟ ਲੱਗੂ, ਪੱਟੀ ਨਾਲ ਠੀਕ ਹੋਜੂ। ਜੇ ਉਹਦੇ ਮੂੰਹ ਚੋਂ ਜਿਹੜੇ ਬੰਦੇ ਨੇ ਅੰਦਰੋਂ ਪੂਜਾ ਪਾਠ ਕਰਦਾ ਉਹਨੇ ਕਹਿੰਦਾ ਦਫ਼ਾ ਹੋ ਜਾ, ਤੇਰਾ ਸਰਵਨਾਸ਼ ਹੋ ਜਾਵੇ, ਤੇਰਾ ਮਰ ਜਾਵੇ, ਤੇਰਾ ਬੱਚਾ ਮਰ ਜਾਓ, ਮਰ ਜਾਣਾ ਕਿਉਂਕਿ ਉਹਦੀ ਮਿਹਨਤ ਕੀਤੀ ਹੈ। ਪਰ ਉਹ ਵੱਧ ਸੀਸਾਂ ਵੱਧ ਜਿਹੜੇ ਆਪਾਂ ਕੀ ਕਹਿੰਦੇ ਹਾਂ ਕਿਸੇ ਨੂੰ ਬੁਰੇ, ਮੈਨੂੰ ਦਿਮਾਗ 'ਚ ਨਹੀਂ ਆ ਰਹੀ ਕੀ ਗੱਲ ਕਹਿਣੀ ਚਾਹੁੰਦਾ ਮੈਂ, ਵੀ ਕਿਸੇ ਦੇ ਬਾਰੇ ਇਹ ਗੱਲ ਕਹਿਣੀ, ਮਾੜਾ ਸੋਚਣ ਦੇ ਬਾਰੇ ਗੱਲ ਕਹਿਣੀ। ਪਰਮਾਤਮਾ ਕਈ ਵਾਰੀ ਇਮਤਿਹਾਨ ਲੈਂਦਾ ਵੀ ਉਸ ਇਮਤਿਹਾਨ 'ਚੋਂ ਪਾਸ ਵੀ ਹੁੰਦਾ ਕਿ ਨਹੀਂ। ਸੋ ਸਾਡੇ ਕਈ ਵਾਰੀ ਜਦੋਂ ਰੂਹਾਨੀ ਤਰੱਕੀ ਕਰ ਰਹੇ ਹੁੰਦੇ ਹਾਂ, ਕੁਝ ਅਜਿਹੀਆਂ ਸਿਚੁਏਸ਼ਨ ਸਰਕਮਸਟਾਂਸਿਸ ਬਣਦੇ ਨੇ ਜਿੱਥੇ ਕਿ ਸਾਨੂੰ ਜਿਹੜੇ ਸਾਡੇ ਇਮਤਿਹਾਨ ਨੇ ਹੁੰਦੇ ਨੇ ਉਹ 'ਚੋਂ ਪਾਸ ਹੋਣ ਦੀ ਲੋੜ ਹੈ। ਮੇਰੇ ਘਰ 2 ਮਿੰਟ ਰਹਿ ਗਏ, ਹੁਣ ਮੈਂ ਬੰਦ ਹੀ ਕਰ ਦੇਣਾ, ਬਾਕੀ ਕਦੇ ਫੇਰ 'ਚ ਆਪਾਂ ਗੱਲਬਾਤ ਕਰ ਲਾਂਗੇ, ਤੁਸੀਂ ਵੀ ਆਪਣੇ ਵਿਚਾਰ ਦਿਆ ਕਰੋ। ਹਾਂਜੀ, ਸੋ 2 ਮਿੰਟ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਜਿਹੜੀ ਐਨਕਾਂ ਦੀ ਦੁਕਾਨ ਹੈ ਕੱਲ ਨੂੰ ਅਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਖੋਲਾਂਗੇ। ਕਿੱਥੇ ਹੈ? ਬ੍ਰੈਂਪਟਨ 'ਚ ਹੈ। ਬ੍ਰੈਂਪਟਨ 'ਚ ਕਿਹੜੀ ਥਾਂ 'ਤੇ? ਬ੍ਰੈਂਪਟਨ 'ਚ ਇੱਕ ਹਸਪਤਾਲ ਹੈ ਨਾ, ਬ੍ਰੈਮਲੀ ਦੇ ਉੱਪਰ। ਉਹ ਬ੍ਰੈਮਲੀ ਦੇ ਹਸਪਤਾਲ ਜਦੋਂ ਨੌਰਥ ਕੰਨੀ ਨੂੰ ਜਾਂਦੇ ਹਾਂ ਅਤੇ ਉਹਨੂੰ ਜਾ ਕੇ ਕੰਟਰੀ ਸਾਈਡ ਕੱਟਦੀ ਹੈ, ਜਿੱਥੇ ਬ੍ਰੈਮਲੀ ਅਤੇ ਕੰਟਰੀ ਸਾਈਡ ਮਿਲਦੀਆਂ ਉਸ ਨੁੱਕਰ ਦੇ ਉੱਤੇ ਗੈਸ ਸਟੇਸ਼ਨ ਹੈ ਅਤੇ ਉਸ ਗੈਸ ਸਟੇਸ਼ਨ ਵਾਲੇ ਪਲਾਲੇ ਜਿੱਥੇ ਮਰਜ਼ੀ ਤੁਸੀਂ ਕਾਰ ਖੜੀ ਕਰੋ, ਸਾਡੇ ਮੈਡੀਕਲ ਸੈਂਟਰ 'ਚ ਆ ਜਾਓ, ਉੱਥੇ ਐਨਕਾਂ ਦੀ ਦੁਕਾਨ ਹੈ। ਜਿੰਨੀਆਂ ਵੀ ਐਨਕਾਂ ਪਈਆਂ ਨੇ ਉਹ ਅਸੀਂ ਕੋਸਟ ਪ੍ਰਾਈਸ 'ਤੇ ਵੇਚ ਰਹੇ ਹਾਂ ਕਿਉਂਕਿ ਅਸੀਂ ਬੰਦ ਕਰਨ ਜਾ ਰਹੇ ਹਾਂ। ਲੈਂਜਿਸ ਪਾਓ, ਕੁਛ ਪਾਓ, ਜੇ ਤੁਹਾਨੂੰ ਲੱਗੇ ਤੁਹਾਡੇ ਬਹੁਤ ਸਾਰੇ ਪੈਸੇ ਬਚਦੇ ਨੇ ਜ਼ਰੂਰ ਲਓ ਅਤੇ ਚਾਹ ਪਾਣੀ ਪੀਓ, ਪਿਆਰ ਨਾਲ ਗੱਲ ਕਰੋ, ਇੱਕ ਦੂਜੇ ਨੂੰ ਮਿਲੀ ਲਓ। ਕੋਈ ਮੇਰੇ ਰੇਡੀਓ ਦਾ ਜਿਹੜਾ ਪ੍ਰੋਗਰਾਮ ਆ ਮੇਰਾ ਸੁਣਦਾ ਜਾਂ ਕਿਤੇ ਹੋਰ ਸੁਣ ਕੇ ਆਇਆ, ਕੋਈ ਗੱਲਬਾਤ ਡਿਸਕਸ ਕਰਨੀ ਹੈ, ਥੋੜ੍ਹੇ ਟਾਈਮ ਲਈ ਕਿਉਂਕਿ ਬਿਜ਼ੀ ਵੀ ਹੁੰਦੇ ਆਪਾਂ ਗੱਲ ਕਰ ਸਕਦੇ ਹਾਂ। ਇਹੀ ਜ਼ਿੰਦਗੀ ਤਾਂ, ਇੱਕ ਦੂਜੇ ਨੂੰ ਮਿਲੀਏ, ਪਿਆਰ ਨਾਲ ਗੱਲਬਾਤ ਕਰੀਏ, ਕੁਛ ਮੈਂ ਤੁਹਾਡੇ ਨਾਲ ਗੱਲ ਸਾਂਝ ਕਰਾਂ, ਕੁਛ ਤੁਸੀਂ ਕਰੋ। ਸੋ ਇਹ ਪ੍ਰੋਗਰਾਮ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਕੱਲ੍ਹ ਨੂੰ 3 ਤੋਂ ਲੈ ਕੇ 4 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਕਰਾਂਗੇ, ਤੁਸੀਂ ਕੋਈ ਵੀ ਸਵਾਲ ਪੁੱਛਣਾ ਪੁੱਛ ਸਕਦੇ ਹੋ। ਡਾਕਟਰ ਸਾਡੇ ਕੋਲ ਆਉਂਦੇ ਨੇ ਹੁਣ, ਹੋਪਫੁਲੀ ਜਿਵੇਂ ਖੁੱਲ੍ਹ ਰਿਹਾ ਤਾਂ ਫਿਰ ਡਾਕਟਰ ਵੀ ਆ ਕਰਨਗੇ, ਤੁਹਾਡੇ ਹੈਲਥ ਨਾਲ ਰਿਲੇਟਡ ਜਿਹੜੀਆਂ ਕੁਐਸਚਨ ਨੇ ਉਹਦਾ ਆਨਸਰ ਦੇਵਾਂਗੇ। ਤਦ ਤੱਕ ਲਈ ਰੱਬ ਰਾਖਾ, ਸਤਿ ਸ਼੍ਰੀ ਅਕਾਲ। ਜੇ ਕੋਈ ਕਿਹਾ ਗਿਆ ਹੋਵੇ, ਮੈਂ ਕੋਈ ਲਿਖ ਲੁਖ ਕੇ ਨਹੀਂ ਲਿਆਉਂਦਾ, ਮੈਂ ਗੱਲਾਂ ਜੋ ਗੱਲਾਂ ਆਉਂਦੀਆਂ ਜੋ ਜ਼ਿੰਦਗੀ ਸਿੱਖੀਆਂ ਗੱਲਾਂ ਉਹੀ ਕਹਿ ਦੇਣੀ ਆ। ਸੋ ਇਸੇ ਕਰਕੇ ਕਹਿੰਦਾ ਵੀ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ ਤਾਂ ਕਿ ਆਪਾਂ ਇੱਕ ਦੂਜੇ ਤੋਂ ਸਿੱਖ ਸਕੀਏ। ਸੋ ਕੱਲ੍ਹ ਨੂੰ ਆਪਾਂ ਫੇਰ ਮਿਲਾਂਗੇ 3 ਵਜੇ ਤੋਂ ਲੈ ਕੇ 4 ਵਜੇ ਤੱਕ ਮਾਇੰਡ ਬੋਡੀ ਜਿਹੜੀ ਹੈਗੇ ਪ੍ਰੋਗਰਾਮ ਲੈ ਕੇ, ਅਤੇ ਤੁਸੀਂ ਜੇ ਸਾਡੀਆਂ ਐਨਕਾਂ ਦੀ ਕੋਈ ਸੇਲ ਦਾ ਫਾਇਦਾ ਉਠਾਉਣਾ, ਬ੍ਰੈਮਲੀ ਅਤੇ ਕੰਟਰੀ ਸਾਈਡ 'ਤੇ ਆ ਜਾਓ। ਸੋਰੀ ਰਾਜ ਘੁੰਮਣ ਭੈਣ ਜੀ ਦਾ ਮੈਂ ਗੀਤ ਲਾਉਣਾ ਚਾਹੁੰਦਾ ਸੀਗਾ ਕਿਉਂਕਿ ਅੱਜ ਮੈਂ ਸੋਚਿਆ ਸੀ ਉਹ ਅਸੀਂ ਕੱਲ੍ਹ ਲਾਵਾਂਗੇ, ਨੀ ਮੈਂ ਸੱਸ ਕੁੱਟਣੀ, ਕੁੱਟਣੀ ਬਣਾ ਕੇ ਮਾਂ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, Zoom किए हैं।
Zoom? क्या मतलब?
Zoom मतलब फास्ट एंड रिलायबल मनी ट्रांसफर। अभी डाउनलोड कीजिए Zoom मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
Zoom, अ PayPal सर्विस, तेज, आसान और महफूज मनी ट्रांसफर।
जैसे मजीद कारोबार और खिदमात दोबारा खुल रही हैं, हम सबको एक दूसरे को महफूज रखने की कोशिश जारी रखनी चाहिए। जिस्मानी फासला रखने का अमल जारी रखिए और 2 मीटर का फासला रखें। जहां जिस्मानी फासला रखना दुश्वार हो और लाजमी हो, वहां फेस मास्क पहने, कसरत से हाथों को धोना जारी रखें। अगर आपको फिक्र हो कि आपको COVID-19 हो सकता है या आपका सामना वायरस से हुआ है, तो आप मुआयना करवाएं, घर के अंदर या बाहर। महफूज रहें, जिंदगियां बचाएं। मजीद मालूमात के लिए ontario.ca/coronavirus मुलाहिजा करें। हुकूमत ऑन्टेरियो की जानिब से अदायगी करता।
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ
ਹਾਂ ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ
ਹੁਣ ਨਹੀਂ ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ 142 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਤੇ ਕਾਲ 905-874-7171
सीआईबीसी ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं वो भी जीरो डॉलर ट्रांसफर फी पर आप पैसे ऑनलाइन या सीआईबीसी के मोबाइल ऐप से भेज सकते हैं आज ही अपना पहला ट्रांसफर करें और पाएं $50 अधिक जानकारी के लिए cibc.com/transfer पर जाएं
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
एस एंड एस लॉयर्स को इन सारे सवालों दे जवाब ते तुहाडे हक ले लड़न वास्ते लिया